मोहम्मद शाह जब मर गयो दिल्ली पर गयो रोल रेओ नजीबे खान ओ मुगल गाजदी बोल।
वाहे गुरु जी का खालसा वाहे गुरु जी की फतेह। परम सत्कार योग अते सन्मान योग धन धन श्री गुरु ग्रंथ साहिब जी दी पावन पवित्र गोद विखे विराजमान गुरु खालसा सात संगत जीओ, आप जी वडभागे हो के नितां प्रति शाम दे दीवाना विखे हाजरियां भरदे होए हर जस नूं श्रवण करदे हो। सूरज किरण मिले जल का जल हुआ राम ज्योति ज्योत रली संपूर्ण थी आराम। अज दे दिहाड़े धन गुरु नानक महाराज सिख पंथ दे बानी शब्द स्वरूप जिन्हां ने अपना पंज भूतक ए शरीर इनू त्यागिया सन 1526 ईस्वी नू गुरु नानक महाराज इस संसार तो अलविदा होए 1539 ईस्वी। ये बनता है लगभग 1596 बिक्रमी नू अस्सू दी दसवीं नू गुरु नानक महाराज श्री करतारपुर साहब जिथे महाराज ज्योति जोत समाए ते भाई लहणा जी नू गुरियाई बख्शिश कीती। कईयां ने प्रश्न भी किया भी गुरु नानक महाराज किथे चले गए जां मड़ी विखे लीन हो गए जां महाराज किसी होर थां ते लुक गए हन। ते भाई साहब बयान करदे नहीं भाई गुरु नानक साहब जी वसते हन गुर अंगद के हीए। धन गुरु अंगद देव महाराज भाई लहणा जी दे हिरदे विखे लीन हो गए श्री गुरु नानक देव जी। जदों गुरियाई बख्शिश कीती ते गुरियाई देण वेले सारी परख कीती अपने दोवें पुत्रां दी बाबा श्री चंद जी अते बाबा लक्ष्मी दास दी चंगी तरह परख करके जाणिया कि यह साडे पुत्र गुरियाई दे लायक नहीं। यह कोई आम गद्दी नहीं जिन्हों असी कहिंदे आ पिता पुरखी गद्दी। यह तां पूरी धरती दा भार है ओही उठावेगा जिदे अंदर हुक्म सहन करन दी हुक्म मनन दी निम्रता वाले शुभ गुण होणगे ते ओही गुरु बनेगा। अनेकां परखां होईयां ते उन्हां परखां चो एक परख यह भी सी वे एक दिन गुरु नानक महाराज जी ने कीता कि एक भांडा कहिंदा भांडा उन्हें चुक के चिकड़ विच गिरता ते अपने वड्डे पुत्र नूं आखिया पुत्र श्री चंद जी वह भांडा कढ के लियाओ। ते श्री चंद जी कहन लगे पिता जी यह साडा काम नहीं ਮੈਂ ਵਧੀਆ ਕੱਪੜੇ ਨਵੇਂ ਕੱਪੜੇ ਪਾਏ ਹੋਏ ਹਨ, ਪਰ ਚਿੱਕੜ ਵਿੱਚੋਂ ਭਾਂਡਾ ਕੱਢਣਾ ਇਹ ਨੌਕਰ ਕੱਢ ਲੈਣਗੇ, ਅਸੀਂ ਕਿਉਂ ਕੱਢੀਏ? ਅਤੇ ਦੂਜੇ ਪੁੱਤਰ ਨੂੰ ਆਖਿਆ ਬਾਬਾ ਲਖਮੀ ਦਾਸ ਨੂੰ, ਪੁੱਤਰ ਲਖਮੀ ਦਾਸ ਤੂੰ ਉੱਠ ਭਾਂਡਾ ਕੱਢ ਕੇ ਲਿਆ। ਅਤੇ ਲਖਮੀ ਦਾਸ ਆਖਣ ਲੱਗਾ ਪਿਤਾ ਜੀ ਸਾਡਾ ਕੰਮ ਨਹੀਂ ਹੈ, ਇਹ ਸਾਡੇ ਦਾਸ ਸਾਡੇ ਨੌਕਰ ਆਪੇ ਕੱਢ ਲੈਣਗੇ, ਅਸੀਂ ਤਾਂ ਤੁਹਾਡੇ ਪੁੱਤਰ ਹਾਂ। ਗੁਰੂ ਦੇ ਪੁੱਤਰਾਂ ਵਿਖੇ ਅਹੰਕਾਰ, ਜਿਹਨੇ ਗੁਰੂ ਬਣਨਾ ਹੈ ਉਹ ਅਹੰਕਾਰੀ ਨਾ ਹੋਵੇ, ਨਿਮਰਤਾ ਵਾਲਾ ਹੋਵੇ, ਭਾਣਾ ਮੰਨਣ ਵਾਲਾ ਹੋਵੇ, ਹੁਕਮ ਦੀ ਅਦੂਲੀ ਕਰਨ ਵਾਲਾ ਹੋਵੇ। ਅਤੇ ਆਵਾਜ਼ ਮਾਰੀ ਬਾਬਾ ਲੈਣਾ ਜੀ ਤੁਸੀਂ ਉੱਠੋ ਭਾਂਡਾ ਕੱਢ ਕੇ ਲਿਆਓ। ਉਸੇ ਵੇਲੇ ਛਾਲ ਮਾਰੀ ਬਾਬਾ ਲਹਿਣਾ ਜੀ ਨੇ, ਉਹ ਭਾਂਡਾ ਕੱਢ ਕੇ ਬਾਹਰ ਲਿਆਏ, ਕੱਪੜੇ ਲਿਬੜੇ ਹੋਏ ਪਰ ਪਰਵਾਹ ਨਹੀਂ ਕੀਤੀ ਕੱਪੜੇ ਲਿਬਣਿਆਂ ਦੀ, ਗੁਰੂ ਦਾ ਹੁਕਮ ਮੰਨਿਆ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਉਹ ਮਹਿਲ ਵਿਖੇ ਪ੍ਰਵਾਨ ਹੋ ਗਏ। ਅਨੇਕਾਂ ਹੋਰ ਪ੍ਰੀਖਿਆਵਾਂ ਕੀਤੀਆਂ ਪਰ ਸਭ ਪ੍ਰੀਖਿਆਵਾਂ 'ਚੋਂ ਭਾਈ ਲਹਿਣਾ ਜੀ, ਬਾਬਾ ਲਹਿਣਾ ਜੀ, ਗੁਰੂ ਅੰਗਦ ਦੇਵ ਜੀ ਇਹੀ ਪਾਸ ਹੋਏ। ਆਪਣੇ ਅੰਗ ਨਾਲ ਲਗਾ ਕੇ ਅੰਗਦ ਬਣਾਇਆ ਅਤੇ ਆਪਣੀ ਜੋਤ ਟਿਕਾਈ ਗੁਰੂ ਅੰਗਦ ਦੇਵ ਜੀ ਹਿਰਦੇ ਵਿਖੇ ਅਤੇ ਬਚਨ ਕੀਤਾ ਪੁਰਖਾ ਤੁਸੀਂ ਇੱਥੋਂ ਚਲੇ ਜਾਓ, ਸਾਡੇ ਦੋਵੇਂ ਪੁੱਤਰ ਈਰਖਾਲੂ ਹਨ, ਸਾਡੇ ਜਾਣ ਤੋਂ ਬਾਅਦ ਤੁਹਾਡੇ ਨਾਲ ਈਰਖਾ ਕਰਨਗੇ, ਤੁਸੀਂ ਆਪਣੇ ਨਗਰ ਖਡੂਰ ਸਾਹਿਬ ਚਲੇ ਜਾਓ। ਜਾਣ ਦਾ ਮਨ ਤਾਂ ਨਹੀਂ ਕਰਦਾ ਪਰ ਗੁਰੂ ਦਾ ਹੁਕਮ ਮੰਨਣਾ ਇਹ ਵੀ ਸਿੱਖ ਦਾ ਫਰਜ਼ ਹੈ। ਅਤੇ ਉੱਥੇ ਲਿਖਦੇ ਭਾਈ ਗੁਰਦਾਸ ਜੀ, ਦਿੱਤਾ ਛੱਡ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ। ਅੱਜ ਉਹੀ ਨਿਰੰਕਾਰੀ ਜੋਤ, ਪਰਮੇਸ਼ਰ ਦੀ ਜੋਤ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਆ ਗਈ। ਗੁਰੂ ਅੰਗਦ ਦੇਵ ਜੀ ਆਪ ਖਡੂਰ ਸਾਹਿਬ ਆ ਗਏ ਪਰ ਮਨ ਉੱਥੇ ਹੀ ਹੈ, ਮਨ ਜੁੜਿਆ ਹੈ ਗੁਰੂ ਦੇ ਸ਼ਬਦ ਨਾਲ, ਦਿਨ ਰਾਤ ਲੀਨ ਰਹਿੰਦੇ ਗੁਰੂ ਅੰਗਦ ਦੇਵ ਮਹਾਰਾਜ। ਅਤੇ ਦੂਜੇ ਪਾਸੇ ਆਪਣੇ ਇਸ ਪੰਜ ਭੂਤਕ ਸਰੀਰ ਨੂੰ ਤਿਆਗਣ ਲਈ ਧੰਨ ਗੁਰੂ ਨਾਨਕ ਮਹਾਰਾਜ ਨੇ ਸਾਰੀਆਂ ਤਿਆਰੀਆਂ ਕੀਤੀਆਂ, ਸਭ ਸੰਗਤਾਂ ਨੂੰ ਸੱਦ ਲਿਆ ਭਾਈ ਸਾਰੇ ਆ ਜਾਓ, ਜੋਗੀ ਸਿੱਧ ਸਰੇਵੜੇ ਅਨੇਕਾਂ ਮਤਾਂ ਦੇ ਸਾਧੂ ਮਹਾਤਮਾ ਵੀ ਆ ਗਏ, ਸਾਰੇ ਗੁਰੂ ਕੀ ਸਿੱਖ ਸੰਗਤਾਂ ਦੂਰ ਦੁਰਾਡੇ ਤੋਂ ਆਉਣ ਲੱਗੀਆਂ। ਅਤੇ ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜਿਹੜੇ ਬੜੇ ਅਹੰਕਾਰੀ ਸਨ ਵੀ ਅਸੀਂ ਨਹੀਂ ਜਾਂਦੇ, ਮਾਤਾ ਜੀ ਨੇ ਸਨੇਹ ਭੇਜੇ ਪੁੱਤਰੋ ਆ ਜਾਓ ਆ ਕੇ ਦਰਸ਼ਨ ਕਰ ਲਓ, ਪਰ ਇਹ ਨਹੀਂ ਆਏ। ਅਤੇ ਗੁਰੂ ਨਾਨਕ ਮਹਾਰਾਜ ਅਖੀਰਲੇ ਵੇਲੇ ਅੱਜ ਦੇ ਦਿਹਾੜੇ ਸਭ ਨੂੰ ਉਪਦੇਸ਼ ਦੇ ਰਹੇ ਹਨ ਕਿ ਸਾਧ ਸੰਗਤ ਜੀਓ, ਇਹ ਜਿਹੜਾ ਸਰੀਰ ਹੈ ਇਹ ਪੰਜ ਭੂਤਕ ਸਰੀਰ, ਇਹ ਕਿਸੇ ਦਾ ਵੀ ਰਹਿਣਾ ਨਹੀਂ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਸੀ ਬਿਆਨ ਕਰਦੇ ਹਨ, ਰਾਮ ਗਉ ਰਾਵਣ ਗਯੋ ਜਾ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਵੀ ਰਾਮ ਚੰਦਰ ਜੀ ਚਲੇ ਗਏ, ਰਾਵਣ ਚਲਾ ਗਿਆ, ਵੱਡੇ ਵੱਡੇ ਦੇਵੀ ਦੇਵਤੇ ਚਲੇ ਗਏ, ਸਰੀਰ ਕਰਕੇ ਜਿਹੜਾ ਵੀ ਆਇਆ ਹੈ ਉਹਨੂੰ ਜ਼ਰੂਰ ਜਾਣਾ ਪਵੇਗਾ। ਅਨੇਕਾਂ ਸਿੱਖਿਆਵਾਂ ਦੇ ਕੇ ਗੁਰੂ ਨਾਨਕ ਮਹਾਰਾਜ ਨੇ ਅਖੀਰਲੀ ਸਿੱਖਿਆ ਬਖਸ਼ਿਸ਼ ਕੀਤੀ ਗੁਰੂ ਕੇ ਸਿੱਖਾਂ ਨੂੰ। ਉਹ ਕਿਹੜੀ ਸਿੱਖਿਆ ਸੀ? ਗੁਰੂ ਕੇ ਸਿੱਖੋ ਇੱਕ ਜਾਪ ਜ਼ਰੂਰ ਕਰਨਾ, ਸਤਨਾਮ ਸ੍ਰੀ ਵਾਹਿਗੁਰੂ, ਇਹ ਨਹੀਂ ਛੱਡਣਾ। ਇਹ ਵਾਹਿਗੁਰੂ ਵਾਹੇ ਨਾਮ ਅਸ਼ਚਰਜ ਕੋ ਹੋਈ। ਵਾਹ ਕਹਿੰਦੇ ਅਸ਼ਚਰਜ ਨੂੰ ਤੇ ਗੋ ਕਹਿੰਦੇ ਅੰਧਕਾਰ ਨੂੰ, ਹਨੇਰੇ ਨੂੰ, ਅਵਿਦਿਆ ਨੂੰ। ਵੀ ਜਿੱਥੇ ਹਨੇਰਾ ਹੈ, ਭਰਮ ਹੈ, ਅਵਿਦਿਆ ਹੈ, ਤੇ ਉੱਥੇ ਗੁਰੂ ਰੂਹ ਨਾਮ ਪ੍ਰਕਾਸ਼ ਦਾ ਜਦੋਂ ਜਪਦੇ ਹਾਂ ਵਾਹਿਗੁਰੂ, ਤੇ ਹਨੇਰੇ ਦਾ ਆਪੇ ਨਾਸ਼ ਹੁੰਦਾ ਹੈ ਤੇ ਅੰਦਰ ਗਿਆਨ ਦਾ ਪ੍ਰਕਾਸ਼, ਅਵਿਦਿਆ ਉਹ ਖਤਮ ਹੋ ਕੇ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਆਪੇ ਹੁੰਦਾ ਹੈ। ਐਸਾ ਇਹ ਰੂਹ ਹੈ ਜਿਹੜਾ ਪ੍ਰਕਾਸ਼ ਕਰਨ ਵਾਲਾ, ਜਿਹੜਾ ਜਿਹੜਾ ਗੁਰੂ ਕਾ ਪਿਆਰਾ ਦਿਨ ਪ੍ਰਤੀ ਦਿਨ ਜਪੇਗਾ, ਅੱਠੇ ਪੈਰ ਜਪੇਗਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹਦੇ ਅੰਦਰ ਸਾਡਾ ਵਾਸਾ ਹੋਵੇਗਾ। ਇਹ ਵਾਹਿਗੁਰੂ ਕੋਈ ਆਮ ਮੰਤਰ ਨਹੀਂ, ਇਹ ਪਰਮੇਸ਼ਰ ਦਾ ਆਪਣਾ ਨਾਮ ਹੈ ਤੇ ਇਹ ਐਸਾ ਅਸ਼ਚਰਜ ਨਾਮ ਹੈ ਜਪਣ ਵਾਲੇ ਗੁਰਸਿੱਖਾਂ ਦੇ ਹਿਰਦੇ ਵਿਖੇ ਪਰਮਾਤਮਾ ਦਾ ਆਪਣਾ ਵਾਸਾ ਹੁੰਦਾ। ਐਸਾ ਉਪਦੇਸ਼ ਦੇ ਕੇ ਮਹਾਰਾਜ ਜੋਤੀ ਜੋਤ ਸਮਾ ਗਏ। ਜਦੋਂ ਸਮਾਏ ਤੇ ਫਿਰ ਵੀ ਨਾ ਆਏ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ। ਮਹਾਰਾਜ ਕੱਪੜਾ ਲੈ ਕੇ ਆਪਣੇ ਸਰੀਰ ਤੇ ਲੇਟ ਗਏ, ਜੋਤੀ ਜੋਤ ਸਮਾ ਗਏ ਤੇ ਅਖੀਰ ਵੇਲੇ ਆਖਿਆ ਮਾਤਾ ਸੁਲੱਖਣੀ ਜੀ ਨੇ, ਪੁੱਤਰੋ ਆ ਕੇ ਦਰਸ਼ਨ ਤਾਂ ਕਰ ਲਓ। ਪਤਾ ਲੱਗ ਗਿਆ ਮਹਾਰਾਜ ਹੁਣ ਸੱਚਖੰਡ ਸਮਾ ਗਏ ਹਨ ਤੇ ਬੜੀ ਕਾਹਲੀ ਨਾਲ ਉੱਠ ਕੇ ਆਏ, ਆਪਣੇ ਆਪ ਦਾ ਪਛਤਾਵਾ ਕਰਨ ਲੱਗੇ। ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ, ਹੁਣ ਅੰਦਰੋਂ ਪਛਤਾਵਾ ਹੋਇਆ ਕਿ ਮਹਾਰਾਜ ਅਸੀਂ ਭੁੱਲਣਹਾਰ ਹਾਂ, ਅਸੀਂ ਮਹਾਰਾਜ ਅਹੰਕਾਰੀ ਹਾਂ, ਉੱਠ ਕੇ ਦਰਸ਼ਨ ਦੇ ਦਿਓ ਇੱਕ ਵਾਰੀ। ਤੇ ਗੁਰੂ ਨਾਨਕ ਮਹਾਰਾਜ ਫਿਰ ਉੱਠ ਕੇ ਦਰਸ਼ਨ ਦੇਣ ਲੱਗੇ ਆਪਣੇ ਪੁੱਤਰਾਂ ਨੂੰ, ਸਾਰੀ ਸੰਗਤ ਨੂੰ। ਲਿਖਦੇ ਕਵੀ ਸੰਤੋਖ ਸਿੰਘ ਜੀ ਵੀ ਇਹਨਾਂ ਨੇ ਮੰਗਿਆ ਸੀ ਮਹਾਰਾਜ ਦੋ ਘੜੀਆਂ ਉੱਠ ਕੇ ਦਰਸ਼ਨ ਦੇ ਦਿਓ। ਸਤਿਗੁਰੂ ਉੱਠੇ, ਕਹਿਣ ਲੱਗੇ ਪੁੱਤਰੋ ਤੁਸਾਂ ਨੇ ਮੰਗਿਆ ਦੋ ਘੜੀਆਂ, ਦੋ ਘੜੀਆਂ ਤੁਹਾਨੂੰ ਦਰਸ਼ਨ ਦੇਵਾਂਗੇ, ਕਰ ਲਓ ਦਰਸ਼ਨ, ਜੋ ਮੰਗਣਾ ਹੈ ਮੰਗ ਲਵੋ। ਤੇ ਬਾਬਾ ਸ਼੍ਰੀ ਚੰਦ ਜੀ ਨੇ ਆਖਿਆ ਪਿਤਾ ਜੀ ਅਸੀਂ ਤੁਹਾਡੇ ਪੁੱਤਰ ਹਾਂ, ਸਾਨੂੰ ਗੁਰਿਆਈ ਤਾਂ ਨਹੀਂ ਮਿਲੀ ਕਿ ਤੁਹਾਡੇ ਜਾਣ ਤੋਂ ਬਾਅਦ ਸਾਡਾ ਗੁਜਰਾਨ ਕਿਵੇਂ ਹੋਵੇਗਾ। ਤੇ ਮਹਾਰਾਜ ਆਖਣ ਲੱਗੇ ਪੁੱਤਰ ਫਿਕਰ ਨਾ ਕਰ, ਗੁਜਰਾਨ ਦੇਣ ਵਾਲਾ ਪਰਮੇਸ਼ਰ ਹੈ, ਤੁਸੀਂ ਗੁਰੂ ਦੇ ਪੁੱਤਰ ਹੋ, ਆਪ ਪਰਮੇਸ਼ਰ ਤੁਹਾਨੂੰ ਆਪੇ ਰੋਜੀ ਰੋਟੀ ਦੇਵੇਗਾ ਤੇ ਤੁਹਾਨੂੰ ਹਰ ਵੇਲੇ ਕੋਈ ਤੋਟਾ ਨਹੀਂ ਆਵੇਗਾ, ਜੋ ਮੰਗੋਗੇ ਤੁਹਾਡੇ ਘਰ ਰਿਧੀਆਂ ਸਿੱਧੀਆਂ ਸਭ ਸ਼ਕਤੀਆਂ ਹੋਣਗੀਆਂ। ਪਰ ਧਿਆਨ ਰੱਖਣਾ, ਨਿਸ਼ਚਾ ਰੱਖਣਾ ਗੁਰਬਾਣੀ ਤੇ ਸਤਨਾਮ ਵਾਹਿਗੁਰੂ ਤੇ, ਇਹਦਾ ਜਾਪ ਕਰੀ ਜਾਣਾ ਕਰੀ ਜਾਣਾ। ਤੇ ਇਸ ਤਰ੍ਹਾਂ ਮਹਾਰਾਜ ਉਪਦੇਸ਼ ਦੇ ਕੇ ਸਾਰੀ ਸੰਗਤਾਂ ਨੂੰ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਧੰਨ ਗੁਰੂ ਨਾਨਕ ਮਹਾਰਾਜ ਆਪ ਲੀਨ ਹੋ ਗਏ ਅਕਾਲ ਪੁਰਖ ਵਿਖੇ। ਤੇ ਝਗੜਾ ਇਹ ਪੈ ਗਿਆ, ਅਨੇਕਾਂ ਮੁਸਲਮਾਨ ਵੀ ਆ ਗਏ, ਗੁਰੂ ਕੇ ਸਿੱਖ ਵੀ ਆ ਗਏ, ਹੋਰ ਸਾਧੂ ਮਹਾਤਮਾ ਵੀ ਆ ਗਏ। ਤੇ ਗੁਰੂ ਕੇ ਸਿੱਖ ਆਖਦੇ ਨਹੀਂ ਅਸੀਂ ਤਾਂ ਸੰਸਕਾਰ ਕਰਾਂਗੇ ਸਤਿਗੁਰ ਦੀ ਦੇਹ ਦਾ, ਮਰ ਦੇ ਸਰੀਰ ਦਾ। ਤੇ ਮੁਸਲਮਾਨਾਂ ਨੇ ਆਖਿਆ ਨਹੀਂ, ਇਹ ਸਾਡੇ ਪੀਰ ਹਨ, ਅਸੀਂ ਇਹਨਾਂ ਨੂੰ ਦਫਨ ਕਰਾਂਗੇ। ਝਗੜਾ ਇਤਨਾ ਵੱਧ ਗਿਆ ਕਿ ਡਾਂਗੋ ਡਾਂਗੀ ਹੋਣ ਲੱਗੀ, ਹੱਥੋਂ ਪਾਈ ਹੋਣ ਲੱਗੀ। ਤੇ ਸਿਆਣੇ ਗੁਰਮੁੱਖਾਂ ਨੇ ਆਖਿਆ, ਬਾਬਾ ਬੁੱਢਾ ਜੀ ਵਰਗਿਆਂ ਨੇ, ਭਾਈ ਅਰਦਾਸ ਝਗੜਾ ਨਾ ਕਰੋ, ਸਤਿਗੁਰ ਅੱਗੇ ਅਰਦਾਸ ਕਰੋ, ਮਹਾਰਾਜ ਆਪ ਉੱਠ ਕੇ ਝਗੜਾ ਨਿਬੇੜੋ, ਸਤਿਗੁਰ ਜੀ ਆਪਣਾ ਭਾਣਾ ਵਰਤਾਓ, ਝਗੜੇ ਨੂੰ ਦੂਰ ਕਰੋ। ਜਦੋਂ ਅਰਦਾਸ ਕੀਤੀ ਗੁਰੂ ਕੇ ਸਿੱਖਾਂ ਨੇ, ਅੰਦਰ ਜਾ ਕੇ ਵੇਖਿਆ ਨਾ ਉੱਥੇ ਕੋਈ ਸਰੀਰ ਹੈ, ਕੇਵਲ ਚਾਦਰਾ ਪਿਆ, ਚਿੱਟਾ ਚਾਦਰਾ। ਤੇ ਉਹ ਚਿੱਟੇ ਚਾਦਰੇ ਨੂੰ ਦੋ ਫਾੜ ਕੀਤੇ ਗਏ, ਅੱਧਾ ਗੁਰੂ ਕੇ ਸਿੱਖਾਂ ਨੇ, ਹਿੰਦੂਆਂ ਭਰਾਵਾਂ ਨੇ ਉਹਦਾ ਸੰਸਕਾਰ ਕੀਤਾ, ਤੇ ਅੱਧਾ ਚਾਦਰਾ ਇਹਨਾਂ ਮੁਸਲਮਾਨ ਭਰਾਵਾਂ ਨੇ ਉਹਨੂੰ ਦਫ਼ਨ ਕੀਤਾ ਹੈ। ਤੇ ਇਸ ਤਰ੍ਹਾਂ ਗੁਰੂ ਨਾਨਕ ਮਹਾਰਾਜ ਸਭਨਾਂ ਦੇ ਗੁਰੂ ਹਨ, ਹਿੰਦੂਆਂ ਦੇ ਵੀ ਗੁਰੂ, ਸਿੱਖਾਂ ਦੇ ਵੀ ਗੁਰੂ ਅਤੇ ਮੁਸਲਮਾਨਾਂ ਦੇ ਪੀਰ ਹਨ। ਐਸੇ ਗੁਰੂ ਨਾਨਕ ਮਹਾਰਾਜ ਜੋ ਸ਼ਬਦ ਸਰੂਪ ਹਨ, ਜਿਨ੍ਹਾਂ ਦਾ ਪੰਜ ਭੂਤਕ ਇਹ ਸਰੀਰ ਅੱਜ ਦੇ ਦਿਹਾੜੇ ਇਹ ਸਤਿਗੁਰ ਜੀ ਜੋਤੀ ਜੋਤ ਸਮਾਏ, ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਹਿਰਦੇ ਵਿਖੇ ਸਤਿਗੁਰ ਜੀ ਸ਼ਬਦ ਕਰਕੇ ਲੀਨ ਹੋਏ। ਮਹਾਰਾਜ ਇਹ ਬਖਸ਼ਿਸ਼ ਕਰਨ, ਸਾਡੇ ਅੰਦਰ ਆਪਣੇ ਸ਼ਬਦ ਦਾ ਪ੍ਰਕਾਸ਼ ਕਰਨ। ਆਓ ਗੁਰੂ ਕੇ ਇਤਿਹਾਸ ਦੀ ਵਿਚਾਰ, ਖਾਲਸੇ ਪੰਥ ਦਾ ਇਤਿਹਾਸ ਕਵੀ ਰਤਨ ਸਿੰਘ ਜੀ ਭੰਗੂ ਬਿਆਨ ਕਰ ਰਹੇ ਹਨ। ਪਿਛਲੇ ਪ੍ਰਕਰਣਾਂ ਵਿਖੇ ਆਪ ਜੀ ਨੇ ਸ਼ਰਵਣ ਕੀਤਾ ਹੈ ਕਿ ਭਾਈ ਜੱਸਾ ਸਿੰਘ ਜੀ ਰਾਮਗੜੀਆ ਅਤੇ ਹੋਰ ਗੁਰੂ ਕੇ ਸਿੱਖਾਂ ਨੇ ਸ੍ਰੀ ਅੰਮ੍ਰਿਤਸਰ ਸ਼ਹਿਰ ਵਿਖੇ ਇਹ ਬੁੰਗਾ ਬਣਾਇਆ, ਜਿਹਨੂੰ ਆਖਦੇ ਬੁੰਗਾ ਰਾਮਗੜੀਆ ਦਾ, ਜਿਹਦਾ ਪਹਿਲਾ ਨਾਮ ਸੀ ਰਾਮ ਰੌੜੀ ਦਾ ਕਿਲਾ। ਅਤੇ ਜਦੋਂ ਅਦੀਨਾ ਬੇਗ ਇਹ ਲਾਹੌਰ ਤੋਂ ਫੌਜ ਲੈ ਕੇ ਆਇਆ, ਪਿੱਛੋਂ ਬੁਲਾਵਾ ਆ ਗਿਆ ਮੀਰ ਮੰਨੂ ਦਾ ਕਿ ਛੇਤੀ ਵਾਪਸ ਆਓ, ਸ਼ਾਹ ਨਿਵਾਜ ਆਪਣੀਆਂ ਫੌਜਾਂ ਲੈ ਕੇ ਯੁੱਧ ਕਰਨ ਆ ਗਿਆ। ਅਤੇ ਅਦੀਨਾ ਬੇਗ ਉਸੇ ਵੇਲੇ ਪੁੱਠੇ ਪੈਰ ਵਾਪਸ ਮੁੜਿਆ, ਅਤੇ ਇਸ ਪਾਸੇ ਜਿਹੜਾ ਗੁਰੂ ਕਾ ਪਿਆਰਾ ਹੈ, ਸ਼ਰਧਾਲੂ ਹੈ, ਜਿਹਨੂੰ ਆਖਦੇ ਕੌੜਾ ਮੱਲ, ਅਤੇ ਖਾਲਸੇ ਨੇ ਇਹਦਾ ਨਾਮ ਪਾਇਆ ਸੀ ਸੁੱਚਾ ਮੱਲ ਜਾਂ ਮਿੱਠਾ ਮੱਲ ਵੀ ਖਾਲਸਾ ਆਖਦਾ ਸੀ। ਐਸਾ ਇਹ ਮਿੱਠਾ ਮੱਲ ਇਹਨੇ ਸਲਾਹ ਕੀਤੀ ਖਾਲਸੇ ਨਾਲ ਅਤੇ ਮੀਰ ਮੰਨੂ ਨਾਲ, ਦੋਵਾਂ ਦੀ ਸੁਲਾਹ ਕਰਾਈ ਅਤੇ ਖਾਲਸੇ ਨੂੰ ਅਨੇਕਾਂ ਪਿੰਡ ਅਨੇਕਾਂ ਜਗੀਰਾਂ ਦਵਾਈਆਂ। ਅਤੇ ਇਹ ਵੀ ਆਖਿਆ ਮੀਰ ਮੰਨੂ ਨੂੰ, ਮੀਰ ਮੰਨੂ ਜੀ ਇਸ ਵੇਲੇ ਸਾਡਾ ਸਹਾਇਕ ਖਾਲਸਾ ਪੰਥ ਹੈ, ਇਹਨੂੰ ਨਾਲ ਲਾਓ ਅਤੇ ਸ਼ਾਹ ਰਿਵਾਜ ਦਾ ਅੰਤ ਕਰਾਓ। ਅਤੇ ਕੌੜਾ ਮੱਲ, ਅਦੀਨਾ ਬੇਗ, ਹੋਰ ਗੁਰੂ ਕੇ ਪਿਆਰੇ ਜਦੋਂ ਫੌਜਾਂ ਲੈ ਕੇ ਆਹਮੋ ਸਾਹਮਣੇ ਹੋਏ ਸ਼ਾਹ ਨਿਵਾਜ ਦੇ ਸਾਹਮਣੇ, ਸ਼ਾਹ ਨਿਵਾਜ ਅਤੇ ਇਸ ਪਾਸੇ ਕੌੜਾ ਮੱਲ, ਅਤੇ ਹੋਇਆ ਕਿ ਐਨ ਜੰਗ ਦੇ ਮੈਦਾਨ ਵਿੱਚ ਇਹ ਤੁਰਕਾਂ ਦੀ ਫੌਜ ਪਿੱਠ ਦੇ ਗਈ। ਸੋਚਣ ਲੱਗੇ ਵੀ ਅਸੀਂ ਵੀ ਤੁਰਕ ਅਤੇ ਸ਼ਾਹ ਨਿਵਾਜ ਵੀ ਤੁਰਕ, ਅਸੀਂ ਭਰਾ ਭਰਾ ਆਪਸ ਵਿੱਚ ਕੇ ਕਿਉਂ ਮਰੀਏ। ਇਹ ਕੌੜਾ ਮੱਲ ਇੱਕ ਹਿੰਦੂ ਹੈ, ਹਿੰਦੂ ਦੇ ਮਗਰ ਲੱਗ ਕੇ ਅਸੀਂ ਕਿਉਂ ਮਰੀਏ ਅਤੇ ਕਿਉਂ ਮਾਰੀਏ ਆਪਣੇ ਭਰਾਵਾਂ ਨੂੰ। ਇਹ ਜਵਾਬ ਦੇ ਗਏ ਜੰਗ ਤੋਂ। ਅਤੇ ਉਸ ਵੇਲੇ ਕੌੜਾ ਮੱਲ ਨੇ ਆਖਿਆ ਖਾਲਸਾ ਜੀਓ, ਹੁਣ ਤੁਹਾਨੂੰ ਸਤਿਗੁਰ ਦੀ ਓਟ ਹੈ, ਅਸੀਂ ਸਾਰੇ ਹੀ ਸਤਿਗੁਰ ਦੇ ਬਲ ਪ੍ਰਤਾਪ ਕਰਕੇ ਯੁੱਧ ਕਰਾਂਗੇ। ਅਤੇ ਇਸ ਤਰ੍ਹਾਂ ਜਦੋਂ ਆਹਮੋ ਸਾਹਮਣੇ ਯੁੱਧ ਸ਼ੁਰੂ ਹੋਇਆ ਅਤੇ ਗੁਰੂ ਕੇ ਸਿੰਘਾਂ ਨੇ ਆਖਿਆ ਕੌੜਾ ਮੱਲ, ਹੁਣ ਸਾਡਾ ਪ੍ਰਤਾਪ ਵੇਖ, ਖਾਲਸਾ ਪੰਥ ਕਿਵੇਂ ਯੁੱਧ ਕਰਦਾ ਹੈ। ਅਤੇ ਗੁਰੂ ਕੇ ਸਿੰਘਾਂ ਨੇ ਇੱਕਦਮ ਆਪਣੀਆਂ ਗੋਲੀਆਂ ਚਲਾਈਆਂ, ਫਾਇਰ ਕੀਤੇ। ਜਦੋਂ ਬੰਦੂਕਾਂ 'ਚੋਂ ਗੋਲੀਆਂ ਚਲਾਈਆਂ, ਛੂਕਦੀਆਂ ਗੋਲੀਆਂ ਗਈਆਂ ਅਤੇ ਉਹਨਾਂ 'ਚੋਂ ਇੱਕ ਗੋਲੀ ਲੱਗੀ ਇਹ ਸ਼ਾਹ ਨਿਵਾਜ ਦੇ, ਇਹ ਉੱਥੇ ਢਹਿ ਢੇਰੀ ਹੋ ਗਿਆ, ਥੱਲੇ ਗਿਰਿਆ ਆਪਣੇ ਘੋੜੇ ਤੋਂ, ਧਰਮ ਦੇ ਕੇ ਧਰਤੀ 'ਤੇ ਗਿਰਿਆ। ਅਤੇ ਇੱਕ ਸਿੰਘ ਦੌੜ ਕੇ ਗਿਆ, ਆਪਣੀ ਸ਼ਮਸ਼ੀਰ ਕੱਢ ਕੇ, ਤਲਵਾਰ ਕੱਢ ਕੇ ਉਹਦਾ ਸੀਸ ਵੱਢਿਆ ਅਤੇ ਟੰਗ ਕੇ ਬਰਛੇ 'ਤੇ ਲੈ ਕੇ ਆ ਗਿਆ ਕੌੜਾ ਮੱਲ ਕੋਲ। ਕੌੜਾ ਮੱਲ ਜੀ ਇਹ ਲੋ ਤੁਹਾਡਾ ਇਨਾਮ, ਇਹਨੂੰ ਦੇ ਕੇ ਮੀਰ ਮੰਨੂ ਨੂੰ ਆਪਣਾ ਇਨਾਮ, ਆਪਣਾ ਖਿਤਾਬ ਪ੍ਰਾਪਤ ਕਰੋ। ਅਤੇ ਕੌੜਾ ਮੱਲ ਉਹ ਸੀਸ ਲੈ ਕੇ ਮੀਰ ਮੰਨੂ ਕੋਲ ਲਾਹੌਰ ਆਇਆ ਅਤੇ ਮੀਰ ਮੰਨੂ ਨੇ ਆਖਿਆ ਸ਼ਾਹ ਨਿਵਾਜ ਤੂੰ ਮਾਰ ਕੇ ਅੱਜ ਤੂੰ ਵੱਡਾ ਖਿਤਾਬ ਪ੍ਰਾਪਤ ਕੀਤਾ ਹੈ। ਅਤੇ ਉਸ ਦਿਨ ਮੀਰ ਮੰਨੂ ਨੇ ਇੱਕ ਚਿੱਠੀ ਲਿਖਵਾਈ ਅਤੇ ਉੱਥੇ ਲਿਖਿਆ ਕੌੜਾ ਮੱਲ ਤੂੰ ਬਹਾਦਰ ਹੈ, ਅੱਜ ਤੋਂ ਬਾਅਦ ਤੈਨੂੰ ਇਹ ਲਕਬ ਦੇ ਰਹੇ ਆ, ਤੈਨੂੰ ਖਿਤਾਬ ਦੇ ਰਹੇ ਆ ਕਿ ਕੌੜਾ ਮੱਲ ਕਾਇਰ ਨਹੀਂ, ਕੌੜਾ ਮੱਲ ਬਹਾਦੁਰ ਹੈ। ਇਸ ਤਰ੍ਹਾਂ ਖਾਲਸਾ ਜੀ ਹੋ, ਇੱਧਰ ਖਾਲਸੇ ਦੇ ਯੁੱਧ ਹੋ ਰਹੇ ਹਨ। ਤੇ ਉਧਰ ਦਿੱਲੀ ਵਿਖੇ ਰੋੜਾ ਪੈ ਗਿਆ। ਦਿੱਲੀ ਤਖਤ ਤੇ ਉਹਦੀ ਚਾਰ ਬਾਹੀਆਂ ਹਨ। ਇੱਕ ਬਾਈ ਹੈ ਲਖਨਊ ਦੀ, ਦੂਜੀ ਬਾਈ ਹੈ ਹੈਦਰਾਬਾਦ, ਤੇ ਤੀਜੀ ਬਾਈ ਜਿਹਨੂੰ ਆਖਦੇ ਮਰਾਠਿਆਂ ਦਾ ਇਲਾਕਾ, ਤੇ ਚੌਥੀ ਬਾਈ ਜਿਹੜੀ ਖਾਸ ਦਿੱਲੀ ਵਿਖੇ ਸੀ। ਤੇ ਇਸ ਤਰ੍ਹਾਂ ਆਪਸ ਵਿਖੇ ਇਹਨਾਂ ਚਾਰਾਂ ਦਾ ਜਦੋਂ ਬੋਲਬਾਲਾ ਹੋ ਗਿਆ, ਹੱਲਾ ਹੋ ਗਿਆ, ਤੇ ਕਿਵੇਂ ਇਹ ਨਜੀਬ ਦੌਲਾ, ਕਿਵੇਂ ਰੁਹੇਲਾ ਆਪਣੇ ਆਪ ਨੂੰ ਬਚਾਉਣ ਲਈ ਅਹਿਮਦ ਸ਼ਾਹ ਅਬਦਾਲੀ ਦੀ ਮਦਦ ਮੰਗ ਰਿਹਾ ਹੈ। ਆਓ ਖਾਲਸਾ ਜੀਓ, ਇਹ ਸਾਰੀ ਵਾਰਤਾ ਰਤਨ ਸਿੰਘ ਜੀ ਬਿਆਨ ਕਰ ਰਹੇ ਹਨ। ਸਾਰੇ ਗੁਰੂ ਕੇ ਪਿਆਰੇ ਆਪਣੀ ਸੁਰਤੀ ਬਿਰਤੀ ਇਕਾਗਰ ਕਰਦੇ ਆ, ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ,
ਸਤਨਾਮ
ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ।
ਦੋਹੇਰਾ ਮੁਹੰਮਦ ਸ਼ਾਹ ਜਬ ਮਰ ਗਯੋ ਦਿੱਲੀ ਪਰ ਗਏ ਰੋਲ।
ਜਦੋਂ ਮੁਹੰਮਦ ਸ਼ਾਹ ਰੰਗੀਲਾ ਹੈ, ਇਹ ਬੜਾ ਐਬੀ ਕਬੈਬੀ ਸੀ, ਹਰ ਵੇਲੇ ਇਹਨੇ ਮਦਰਾ ਦਾ ਸੇਵਨ ਕਰੀ ਜਾਣਾ, ਮਦਰਾ ਛਕੀ ਜਾਣੀ, ਤੇ ਇਤਨਾ ਐਬੀ ਸੀ ਤੇ ਉਸੇ ਐਬ ਕਰਕੇ ਮਰ ਗਿਆ ਮੁਹੰਮਦ ਸ਼ਾਹ ਰੰਗੀਲਾ। ਜਦੋਂ ਇਹ ਮਰਿਆ ਹੈ, ਇਹਦੀ ਮੌਤ ਤੋਂ ਬਾਅਦ ਖਾਲਸਾ ਜੀਓ ਦਿੱਲੀ ਸ਼ਹਿਰ ਵਿਖੇ ਰੋਲਾ ਪੈ ਗਿਆ ਹੈ।
ਰਿਓ ਨਜੀਬੈ ਖਾਨਿਓ ਮੁਗਲ ਗਾਜ ਦੀ ਬੋਲ।
ਤੇ ਇਹ ਨਜੀਬਾ ਖਾਨ ਜਿਹਨੂੰ ਰੁਹੇਲਾ ਵੀ ਆਖਦੇ ਹਨ, ਤੇ ਇਹਦੇ ਉੱਤੇ ਗਾਜੀ ਉਦੀਨ ਨੇ ਹੱਲਾ ਕੀਤਾ, ਮਰਹਟੇ ਲੈ ਕੇ ਇਹ ਹੱਲਾ ਕਰਨ ਆਇਆ ਹੈ।
ਭਈ ਰੁਹੇਲੇ ਨੇ ਪਠਾਨ ਮੰਗਾਇਆ,
ਤੇ ਇਧਰ ਰੁਹੇਲੇ ਨੇ ਪਠਾਣਾ ਦੀ ਮਦਦ ਮੰਗੀ। ਅਹਿਮਦ ਸ਼ਾਹ ਅਬਦਾਲੀ ਤੇ ਉਹਦੇ ਪਠਾਣਾ ਦੀ ਮਦਦ ਲੈ ਕੇ ਇਹ ਦਿੱਲੀ ਵੱਲ ਨੂੰ ਵਧੇ ਹਨ।
ਮੁਗਲਾਂ ਕੋ ਵੈ ਚਾਤ ਮਰਾਇਆ,
ਤੇ ਉਹ ਵੀ ਚਾਹੁੰਦਾ ਸੀ ਕਿ ਇਸ ਪਾਸੇ ਜਿਹੜੇ ਮਰਾਠੇ ਆ ਰਹੇ ਹਨ ਉਹ ਮਰ ਜਾਣ, ਤੇ ਅਹਿਮਦ ਸ਼ਾਹ ਅਬਦਾਲੀ ਚਾਹੁੰਦਾ ਸੀ ਕਿ ਮੈਂ ਹੀ ਰਾਜ ਕਰਾਂ ਪੂਰੇ ਹਿੰਦੁਸਤਾਨ ਤੇ, ਦੋਵੇਂ ਮਰ ਜਾਣ। ਪਰ ਖਾਲਸਾ ਜੀ ਐਸੀ ਬਿੱਦ ਬਣੀ, ਕਲਗੀਧਰ ਪਾਤਸ਼ਾਹ ਜੀ ਦਾ ਬਚਨ ਹੈ ਰਹਿਤਨਾਮਿਆਂ ਵਿਖੇ ਸੋ ਸਾਖੀ ਵਿਖੇ, ਨਾ ਆਪ ਲੜੂ ਨਾ ਫੌਜ ਲੜਾਓ, ਪਟ ਬੀਰਣ ਸੇਤੀ ਬਾਂਧ ਮੰਗਾਓ। ਨਾ ਆਪ ਲੜਾਂਗਾ, ਇਹ ਆਪਸ ਵਿਖੇ ਲੜ ਕੇ ਮਰ ਜਾਣਗੇ। ਇਸ ਤਰ੍ਹਾਂ ਇਹਨਾਂ ਦਾ ਯੁੱਧ ਹੋਣ ਲਗਾ ਹੈ।
ਇਤ ਬਿਦ ਸਤਗੁਰ ਬਾਤ ਮਲਾਵਾ, ਤੁਰਕਨ ਤੇ ਇਮ ਤੁਰਕ ਮਰਾਵਾ।
ਇਸ ਤਰ੍ਹਾਂ ਮਹਾਰਾਜ ਜੀ ਦਾ ਬਚਨ ਹੈ ਕਿ ਇਹਨਾਂ ਤੁਰਕਾਂ ਤੋਂ ਤੁਰਕ ਹੀ ਮਰਾਵਾਂਗੇ, ਇਹ ਆਪਸ ਵਿਖੇ ਲੜ ਲੜ ਕੇ ਮਰ ਜਾਣਗੇ, ਤੇ ਮੇਰਾ ਖਾਲਸਾ ਪੰਥ ਹੀ ਰਾਜ ਕਰੇਗਾ।
ਸਿੰਘਨ ਕੋ ਵਿੱਚ ਲੱਗ ਗਏ ਉਦਾਏ,
ਤੇ ਇਸ ਤਰ੍ਹਾਂ ਗੁਰੂ ਕੇ ਸਿੰਘਾਂ ਦਾ ਦਾਅ ਲੱਗਿਆ ਹੈ। ਦਾਅ ਲਗਾ ਕੇ ਗੁਰੂ ਕੇ ਸਿੰਘ ਵਿੱਚ ਵਿੱਚ ਹੱਲਾ ਕਰਕੇ ਇਹਨਾਂ ਨੂੰ ਮਾਰਦੇ ਹਨ।
ਤੁਰਕਨ ਕੋ ਸਿੰਘ ਧਾਏ,
ਦੌੜ ਦੌੜ ਕੇ ਧਾ ਧਾ ਕੇ ਗੁਰੂ ਕੇ ਸਿੰਘ ਇਹਨਾਂ ਤੁਰਕਾਂ ਨੂੰ ਮੁਗਲਾਂ ਨੂੰ ਮਾਰਦੇ ਹਨ।
ਓਏ ਧੋਬੀ ਖਾਲਸੇ ਮਾਰੇ,
ਓਏ ਧੋਬੀ, ਇਹ ਮੁਗਲ ਅਤੇ ਪਠਾਨ ਆਦਿਕ ਇਹ ਵੀ ਖਾਲਸੇ ਪੰਥ ਉੱਤੇ ਹੱਲਾ ਕਰਦੇ ਹਨ।
ਸੋਨ ਦੋਨ ਕੋ ਗਾਰੇ,
ਖਾਲਸਾ ਇਹਨਾਂ ਦੋਵਾਂ ਨੂੰ ਗਾਲਦਾ ਹੈ, ਮਾਰਦਾ ਹੈ, ਵੱਢਦਾ ਹੈ ਅਤੇ ਆਪਣਾ ਰਾਜ ਕਰਦਾ ਹੈ।
ਗਾਜ ਦੀ ਸਦੇ ਮਰਹਟੇ ਘੇਰੇ ਰੁਹੇਲੋ ਆਏ।
ਇਸ ਗਾਜ ਦੀਨ ਨੇ ਜਿਹਦਾ ਨਾਮ ਸੀ ਗਾਜੀ ਉਦੀਨ, ਜਿਹਨੂੰ ਗਾਜੀ ਦੀਨ ਵੀ ਆਖਦੇ ਹਨ, ਤੇ ਇਹਨੇ ਸਹਾਇਤਾ ਮੰਗੀ ਮਰਹਟਿਆਂ ਦੀ। ਯੋਧੇ ਮਰਹਟੇ ਲੈ ਕੇ ਇਹ ਦਿੱਲੀ ਤੇ ਕਬਜ਼ਾ ਕਰਨ ਆਇਆ ਹੈ।
ਰਿਸ਼ਤੇ ਅਹਿਮਦ ਸ਼ਾਹ ਕਾ ਪਠਾਨ ਸੁਲਿਓ ਬੁਲਾਏ।
ਇਸ ਰੁਹੇਲੇ ਨੇ ਕੀਤਾ ਕਿ ਪਤਾ ਲੱਗਿਆ ਜਦੋਂ ਮਰਹਟੇ ਮੇਰੇ ਉੱਤੇ ਹੱਲਾ ਕਰਨ ਆ ਰਹੇ ਹਨ, ਦਿੱਲੀ ਸ਼ਹਿਰ ਉੱਤੇ ਹੱਲਾ ਕਰਨ ਆ ਰਹੇ ਹਨ, ਤੇ ਇਸ ਰੁਹੇਲੇ ਨੇ احمد شاہ ابدالی اتے اس تو فوجہ دی مدد منگی ہے
جو پئے تب ان احمد شاہ بلایا آن اسے نے سو چھڑایا
تاں پھر اس روحیلے نے احمد شاہ ابدالی نو منگایا بھی تسی آؤ تے اس علاقے نو اے دلی دا تخت ہے اے راج منو کراؤ تے جدو احمد شاہ ابدالی آیا تے اس دن اے گاجی الدین ایتھو دوڑ گیا ہے
لاہور سرہند حسین ملی
تے اس ابدالی نے کیتا کی پہلا لاہور تے قبضہ کیتا تے پھر قبضہ کیتا سرہند شہر اتے
اٹھائے لئی مہتے تے دلی
تے پھر سدھا پہنچیا دلی جس دلی شہر اتے راج دھارنی اتے اینا مرٹیا نے اپنا قبضہ کر لیا سی تے اونو چھڑایا ہے
گاجی دی پیر مرٹے بلائے
جدو عبدالی پھر واپس توڑ گیا کئی واری عبدالی ہندوستان تے حلہ کرن واسطے آیا کئی واری واپس گیا جدو واپس گیا تے گاجی الدین نے کیتا کی پھر ہم مرٹے بلا لے اپنے جودے لے کے آ گیا فوج لے کے آیا جدو فوج لے کے آیا انہیں پھر دلی اتے حلہ کیتا ہے
روحیلے دے گرد کروائے
تے روحیلے دے ارد گرد چاروں پاسے اپنی فوج انہیں رکھوائی ہے
روحیلے نے پھر سدے پٹھارا
جدو روحیلے نو پھر لوڑ پہ گی موت سامنے آ گی میرا راج کھویا جا رہا ہے تے انہیں پھر احمد شاہ ابدالی تو پٹھانا دی مدد منگی ہے
کر آئے کابلو تان
تے کابلو تان کابل تو بل کر کے بڑی طاقت کر کے احمد شاہ ابدالی اپنی فوج لے کے آیا ہے
منو کو سستی پئے
تے خالصہ جو جدو اس طرح جنگ ہو رہا سی دلی تخت اتے بار بار احمد شاہ ابدالی اپنی فوج لے کے آ رہا سی تخت نو دیوان لئی پہ راج کرے روہیلا تے دوجے پاسے اے رولا پی گیا لاہور شہر وکھے لاہور تخت دا جڑا مالک سی میر منو اینو سستی پی گئی پاو اے آلس وند ہویا ہے
تے کچھ مدد نہ آئے
جدو اس نو دلی تو مدد نہیں ملی ہے
آن کابلی شادرے پرے
تے اے کابلی کتا بھی کہندے اینو احمد شاہ ابدالی اینے آکے شادرے ہوتے پہلے حلہ کیتا ہے
بچ لاہور کوڑا مل اڑیو
جڑا شادرا ہے اے لاہور تو تھوڑا پرلے پاسے ہے پہلا اوتھے حلہ کیتا تے میر منو دا ایک خاص جودا سی جنو آخ دے کوڑا مل تے اینے لاہور وچ آ کے اگے حلہ روکیا ہے
تن سنگن کو لکھیو بنائے
تے کوڑا مل نے آکھیا خالصا جیو گرو کے سنگو ہن تہاڈا آسرا ہے احمد شاہ ابدالی فوج لے کے آ رہے ہیں تے میر منو وال اے فوج لے کے آ رہے ہیں تے میں اگے کھڑا ہاں تے میں تہاڈا بھرا ہاں تہاڈا گر بھائی ہاں تسی میری سہایتا کرو خالسا جیو
تم ہندو ایک گر بھائی
اسی دوویں ایک گرو دے پتر ہاں تسی بھی دھن گر کلگی پاتشاہ جی دے خالسے پن دے پتر ہو تے میں بھی خالسے پن دا سیوک ہاں اسی دوویں اکو ہی پنت دے پتر ہاں
دین مذہب کی بات سنائے
اے تا دین مذہب دی بات سن لو آپ جی دین کہندے ترم نو مذہب ہوندا ہے ترم ترم لئی کوئی کسے دا ہوندا نہیں نہ زر نہ زورو نہ زمین کیول اکو ہے جب آپ کی اود ندان بنے ات ہی رن میں تب جوج مروں ترم لئی سور میں اپنے آپ نو قربان کروان لئی تیار بر تیار رہندے خالسا جیو تسی بھی ترم دے پتر ہو تانو ترم دی سو ہے کہ تسی میرے پرا ہو تے امو سامنے آ کے اسی جد کریے اس ایم شاہ ابدالی نال
گلجن کو تم دیو اٹھائے
جڑے اے گلجے آ رہے ہیں ਇਹ ਪਠਾਨ ਆ ਰਹੇ ਹਨ, ਇਹ ਸੂਰਮੇ ਆ ਰਹੇ, ਅਹਿਮਦ ਸ਼ਾਹ ਅਬਦਾਲੀ ਵਰਗੇ, ਇਹਨਾਂ ਸਭ ਨੂੰ ਮਾਰ ਕੇ ਪਰੇ ਕਰ ਦਵੋ।
ਦਿਓ ਖਰਚ ਕੋ ਸਿੱਕਾ ਦਾਰੂ,
ਤੁਸੀਂ ਫਿਕਰ ਨਾ ਕਰੋ, ਤੁਹਾਨੂੰ ਜੋ ਖਰਚ ਚਾਹੀਦਾ ਹੈ, ਜੋ ਪੈਸੇ ਦੀ ਲੋੜ ਹੈ, ਜੋ ਸਿੱਕਾ ਦਾਰੂ ਲੋੜ ਹੈ, ਤੁਹਾਨੂੰ ਸਭ ਕੁਛ ਮਿਲੇਗਾ।
ਟਕੋ ਦੇਣ ਕੋ ਕਿਉਂ ਤਿਆਰ,
ਜਿਤਨੇ ਟਕੇ ਤੁਹਾਨੂੰ ਚਾਹੀਦੇ ਹਨ ਮੈਂ ਦੇਣ ਨੂੰ ਤਿਆਰ ਹਾਂ।
ਮੀਰ ਮਨੁ ਤੇ ਦਿਓ ਲਿਖਾਏ,
ਉਹ ਸਾਰੇ ਟਕੇ ਸਿੱਕਾ ਦਾਰੂ ਆਦਿਕ ਸਭ ਕੁਛ ਲਿਖਵਾਇਆ ਹੈ ਇਸ ਕੌੜਾ ਮਲ ਨੇ ਮੀਰ ਮਨੂ
ਤੋਂ,
ਸਾਰਾ ਕੁਛ ਲਿਖ ਕੇ ਉਹ ਸਾਰਾ ਸਮਾਨ ਭੇਜ ਕੇ ਇਸ ਕੌੜਾ ਮਲ ਨੇ ਖਾਲਸੇ ਪੰਥ ਕੋਲ ਭੇਜਿਆ ਹੈ।
ਇਸ ਗਨੀਮ ਕੇ ਮੋਲ ਕੋ ਫਿਰ ਹਮ ਕਰ ਹੈ ਗੱਲ।
ਖਾਲਸਾ ਜੀਓ, ਇਹ ਦਾਸ ਦੀ ਬੇਨਤੀ ਹੈ ਕਿ ਜਿਹੜਾ ਇਹ ਅਹੰਕਾਰੀ ਆ ਰਿਹਾ ਇਸ ਨੂੰ ਗਾਲ ਦੋ। ਖਾਲਸੇ ਦਾ ਕੰਮ ਹੈ ਅਹੰਕਾਰੀਆਂ ਨੂੰ ਗਾਲਣਾ ਤੇ ਗਰੀਬਾਂ ਦੀ ਬਾਂਹ ਫੜਨੀ। ਮੈਂ ਗਰੀਬ ਹਾਂ, ਨਿਮਰਤਾ ਵਾਲਾ ਹਾਂ, ਤੁਹਾਡੀ ਸ਼ਰਨ ਆਇਆ, ਤੇ ਜਿਹੜਾ ਅਹਿਮਦ ਸ਼ਾਹ ਅਬਦਾਲੀ ਆਇਆ ਪਹਿਲਾਂ ਇਹਨੂੰ ਗਾਲੋ, ਇਹਨੂੰ ਮਾਰੋ, ਫਿਰ ਤੁਹਾਡੇ ਨਾਲ ਮੈਂ ਗੱਲ ਕਰਾਂਗਾ।
ਕੀ ਜੋ ਅਮ ਤੇਰਾ ਲਿਓ ਮੁਲਕ ਤੁਮ ਮਲ,
ਜਿਹੜਾ ਸਾਡੇ ਤੋਂ ਆਕੀ ਰਵੇਗਾ ਤੇ ਉਹ ਫਿਰ ਬਾਕੀ ਨਹੀਂ ਰਵੇਗਾ, ਭਾਵ ਉਹ ਇਥੋਂ ਮਾਰੀ ਜਾਵੇਗਾ। ਤੁਸੀਂ ਇਹ ਸਭ ਨੂੰ ਮਾਰ ਕੇ ਫਿਰ ਤੁਹਾਡਾ ਰਾਜ ਹੋਵੇਗਾ ਖਾਲਸਾ ਜੀ, ਉਹ ਪਹਿਲਾਂ ਇਹਨੂੰ ਫਤਿਹ ਕਰੋ।
ਪਏ ਜਬ ਤੇ ਬੰਦੇ ਰੁਕਾ ਪਾਰ,
ਇਧਰ ਖਾਲਸਾ ਜੀ ਸੁਣੋ ਹੁਣ ਇਸ ਪਹਾੜ ਦੇ ਇਲਾਕੇ ਦੀ ਗੱਲ, ਤੇ ਜਿਸ ਦਿਨ ਤੋਂ ਬੰਦਾ ਸਿੰਘ ਬਹਾਦਰ ਨੇ ਇਹਨਾਂ ਪਹਾੜ ਦੇ ਇਲਾਕੇ ਵਿਖੇ ਆਪਣੀ ਧੂਮ ਮਚਾਈ ਹੋਈ ਸੀ,
ਪੈਸਾ ਨਾ ਆਇਆ ਤੁਲਕਨਕਾਰ,
ਜਦੋਂ ਬੰਦਾ ਸਿੰਘ ਜੀ ਬਹਾਦਰ ਸਰੀਰ ਕਰਕੇ ਜੀਵਤ ਸਨ ਤੇ ਉਸ ਦਿਨ ਤੋਂ ਬਾਅਦ ਇਹਨਾਂ ਤੁਰਕਾਂ ਦੇ ਹੱਥ ਕੋਈ ਵੀ ਪੈਸਾ ਨਹੀਂ ਆਇਆ ਸੀ।
ਹੁਣ ਗਏ ਖਾਲਸੇ ਸੋ ਕਰੀ ਖੁਆਰੇ,
ਤੇ ਕੁਛ ਸਮਾਂ ਤਾਂ ਇਹ ਪਹਾੜ ਦੇ ਲੋਕ ਪਹਾੜੀ ਰਾਜੇ ਖਾਲਸੇ ਪੰਥ ਦੀ ਈਨ ਮੰਨ ਕੇ ਖਾਲਸੇ ਪੰਥ ਨੂੰ ਟਕੇ ਦਿੰਦੇ ਰਹੇ, ਕਰ ਦਿੰਦੇ ਰਹੇ, ਆਪਣੀ ਸੇਵਾ ਦਿੰਦੇ ਰਹੇ। ਪਰ ਜਦੋਂ ਬੰਦਾ ਸਿੰਘ ਜੀ ਬਹਾਦਰ ਸ਼ਹੀਦ ਹੋ ਗਏ ਤੇ ਖਾਲਸਾ ਪੰਥ ਜੰਗਲਾਂ ਵਿਖੇ ਚਲਾ ਗਿਆ, ਜਦੋਂ ਛੋਟਾ ਘੱਲੂਘਾਰਾ ਹੋਇਆ ਤੇ ਇਹਨਾਂ ਪਹਾੜੀਆਂ ਨੇ ਖਾਲਸੇ ਪੰਥ ਨਾਲ ਬੜਾ ਧੋਖਾ ਕੀਤਾ ਸੀ।
ਮੁਲਕ ਮੱਲੋ ਤੁਮ ਸੱਤੇ ਧਾਰੇ,
ਖਾਲਸਾ ਕਹਿਣ ਲੱਗਾ ਸੁਣੋ ਪਿਆਰਿਓ, ਸੁਣੋ ਕੌੜਾ ਮਲ ਜੀ, ਸੁਣੋ ਅਦੀਨਾ ਬੇਗ ਜੀ, ਤੁਸੀਂ ਸੁਣੋ ਚੰਗੀ ਤਰ੍ਹਾਂ, ਜਿਹੜਾ ਪਹਾੜ ਦਾ ਇਲਾਕਾ ਹੈ ਤੁਸੀਂ ਇਹਨੂੰ ਫਤਿਹ ਕਰੋ। ਇਹ ਇਲਾਕਾ ਬੜਾ ਸ਼ਕਤੀਸ਼ਾਲੀ ਹੈ, ਇੱਥੇ ਬੜਾ ਧਨ ਹੈ, ਬੜੀ ਦੌਲਤ ਹੈ।
ਪੜੋਲ ਕਠੂਰੇ ਬਸੋਲੀ ਵਾਰੇ,
ਪੜੋਲ ਦਾ ਇਲਾਕਾ, ਕਠੂਏ ਦਾ ਇਲਾਕਾ ਅਤੇ ਬਸੋਲੀ ਦਾ ਇਲਾਕਾ ਆਪ ਜੀ ਸਭ ਨੂੰ ਫਤਿਹ ਕਰੋ।
ਬਦਲੇ ਤੁਮ ਦੂਣ ਵੀ ਸਾਰੇ,
ਦੂਣ ਤੱਕ ਆਪਣਾ ਬਦਲਾ ਲਵੋ ਇਹਨਾਂ ਪਹਾੜੀਆਂ ਨੂੰ ਮਾਰ ਕੇ।
ਗਰਾਈਏ ਪੈਸਾ ਜਿਤੋ ਪੰਜਾਬ,
ਜਿਤਨਾ ਪੈਸਾ ਪੰਜਾਬ ਵਿੱਚ ਹੈ ਤੇ ਇਸ ਤੋਂ ਵੱਧ ਪੈਸਾ ਇਹਨਾਂ ਪਹਾੜ ਦੇ ਇਲਾਕੇ ਵਿਖੇ ਹੈ।
ਹੈ ਪਾਰਨ ਮੈਂ ਤਨੋ ਤਾਬ,
ਇਤਨਾ ਤਾਬ ਹੈ, ਇਤਨਾ ਪੈਸਾ ਹੈ, ਇਤਨੀ ਧਨ ਦੌਲਤ ਹੈ, ਜਾ ਕੇ ਵੇਖੋ ਤਾਂ ਸਹੀ ਇਹਨਾਂ ਪਹਾੜ ਦੇ ਇਲਾਕੇ ਵਿਖੇ।
ਦੋਹੇਰਾ ਸੋ ਸੋ ਸਿੰਘ ਕਤਰ ਵੇ ਕਰਕੇ ਸੋ ਅਰਦਾਸ,
ਤੇ ਸੋ ਸਿੰਘ ਤਿਆਰ ਬਰ ਤਿਆਰ ਹੋਏ ਅਰਦਾਸਾਂ ਕਰਕੇ ਜਦੋਂ ਉੱਠ ਕੇ ਚੱਲੇ ਹਨ।
ਮੇਰਾ ਘਣੀਏ ਕੋ ਕੀਆ ਚਲੇ ਕੂੜਾ ਮਲ ਪਾਸ,
ਲਾਹੌਰ ਤੋਂ ਉਰਲੇ ਪਾਸੇ ਇੱਕ ਪਿੰਡ ਹੈ ਘਣੀਏ ਕੇ ਬਾਂਗਰ, ਤੇ ਉੱਥੇ ਡੇਰਾ ਕੀਤਾ ਤੇ ਜਿਹੜਾ ਕੌੜਾ ਮਲ ਹੈ ਉਹਦੇ ਕੋਲ ਜਾ ਰਹੇ ਹਨ।
ਜੋ ਪਈ ਤਬ ਆਪਸ ਮੈਂ ਸਿੰਘ ਹੀ ਲੜੇ,
ਤਾਂ ਫਿਰ ਖਾਲਸੇ ਪੰਥ ਉੱਤੇ ਇੱਕ ਭੀੜ ਪੈ ਗਈ ਕਿ ਸਿੰਘ ਆਪਸ ਵਿਖੇ ਲੜਨ ਲੱਗੇ ਹਨ।
ਆਪਣੀ ਆਪ ਖੁਆਰੀ ਪਰੇ,
ਸਿੰਘ ਆਪਣੇ ਆਪ ਵਿਖੇ ਖੁਆਰ ਹੋਣ ਲੱਗੇ ਹਨ।
ਹਰੀ ਸਿੰਘ ਭੰਗੀ ਦਗਾ ਕਮਾਇਆ,
ਖਾਲਸਾ ਪੰਥ ਜੀਓ, ਖਾਲਸੇ ਪੰਥ ਦੀਆਂ 11 ਮਿਸਲਾਂ ਸਨ, ਬਾਰਵੀਂ ਮਿਸਲ ਸੀ ਇਹ ਪਟਿਆਲੇ ਰਾਜੇ ਦੀ, ਨਾਭੇ ਰਾਜੇ ਦੀ ਇਹ ਬਾਰਵੀਂ ਮਿਸਲਾਂ ਸੀ। 11 ਮਿਸਲਾਂ ਵਿੱਚ ਇੱਕ ਮਿਸਲ ਹੈ ਭੰਗੀਆਂ ਦੀ ਮਿਸਲ, ਅਤੇ ਭੰਗੀਆਂ ਦੀ ਮਿਸਲ ਦੇ ਸਰਦਾਰ ਹਨ ਸਰਦਾਰ ਹਰੀ ਸਿੰਘ ਜੀ। ਜਦੋਂ ਉਹਨਾਂ ਨੇ ਕੁਝ ਭਾਣਾ ਵਰਤਾਇਆ ਹੈ,
ਖੁਸ਼ਹਾਲ ਸਿੰਘ ਰਾਮਗੜੀਆ ਕਾਇਆ,
ਤੇ ਜੱਸਾ ਸਿੰਘ ਰਾਮਗੜੀ ਦਾ ਵੱਡਾ ਭਰਾ ਸੀ ਖੁਸ਼ਹਾਲ ਸਿੰਘ, ਤੇ ਉਹ ਕਿਸੇ ਬਹਾਨੇ ਬਾਹਰ ਸ਼ਿਕਾਰ ਤੇ ਗਿਆ ਸੀ, ਤੇ ਉਸ ਨੂੰ ਇਸ ਹਰੀ ਸਿੰਘ ਦੇ ਬੰਦਿਆਂ ਨੇ ਅਤੇ ਹਰੀ ਸਿੰਘ ਨੇ ਗੋਲੀ ਮਰਵਾਈ ਸੀ।
ਸਿੰਘ ਨੇ ਮਾਨਿਓ ਬੁਲਾ,
ਜਦੋਂ ਇਸ ਤਰ੍ਹਾਂ ਭਰਾ ਭਰਾ ਨੂੰ ਮਾਰਨ ਲੱਗਾ, ਹਰੀ ਸਿੰਘ ਨੇ ਖੁਸ਼ਹਾਲ ਸਿੰਘ ਨੂੰ ਮਾਰਿਆ, ਤੇ ਖਾਲਸੇ ਪੰਥ ਨੇ ਬੜਾ ਬੁਰਾ ਮਨਾਇਆ ਵੀ ਇਹ ਨਹੀਂ ਹੋਣਾ ਚਾਹੀਦਾ, ਤੁਸੀਂ ਭਰਾ ਭਰਾ ਦੀ ਬਾਂਹ ਵੱਢੋ, ਇਹ ਕੰਮ ਨਹੀਂ ਹੋਣਾ ਚਾਹੀਦਾ। ਖਾਲਸਾ ਗੁਰੂ ਦਾ ਰੂਪ ਹੈ, ਤੇ ਖਾਲਸੇ ਨੂੰ ਮਾਰਨਾ ਇਹ ਗੁਰੂ ਉੱਤੇ ਕੋਈ ਦਰੋਹ ਕਰਨਾ ਅਕਿਰਤ ਕਰਨ ਬਣਨ ਦੀ ਸਾਖੀ ਹੈ, ਭਾਈ ਇਸ ਤਰ੍ਹਾਂ ਨਾ ਕਰੋ।
ਤੇਰਾ ਭੰਗੀ ਨੂੰ ਲੁੱਟਣ ਕਰਾ,
ਤਤ ਖਾਲਸੇ ਨੇ ਗੁਰੂ ਕੇ ਸਿੰਘਾਂ ਨੇ ਉਸੇ ਵੇਲੇ ਗੁਰਮਤਾ ਕੀਤਾ, ਖਾਲਸਾ ਜੀਓ ਲੁੱਟ ਲਵੋ ਇਹਨਾਂ ਭੰਗੀਆਂ ਦਾ ਡੇਰਾ।
ਇਹ ਬਾਤ ਭੰਗੀਆਂ ਨੂੰ ਸੁਣ ਪਾਏ,
ਜਦੋਂ ਭੰਗੀਆਂ ਨੇ ਸੁਣੀ ਇਹ ਗੱਲ ਕਿ ਸਾਡੇ ਉੱਤੇ ਗੁਰੂ ਕੇ ਸਿੰਘ ਆ ਗਏ ਹਨ,
ਅੱਗੇ ਭੰਗੀ ਚਲੇ ਪਰਾਏ,
ਅੱਗੇ ਅੱਗੇ ਭੰਗੀ ਹੋ ਗਏ ਦੌੜ ਪਏ। ਇਹ ਭੰਗੀਆਂ ਦਾ ਪੰਥ ਭੰਗੀਆਂ ਦੀ ਮਿਸਲ ਅੱਗੇ ਹੋ ਕੇ ਦੌੜ ਪਈ ਹੈ।
ਦੋਹੇਰਾ 10,000 ਭੰਗੀ ਭਜੇ ਸਿੰਘ ਪੜੈ ਲੈ 20।
ਇਹਨਾਂ ਭੰਗੀਆਂ ਦਾ ਮੁਖੀ ਸੀ, ਜਥੇਦਾਰ ਸੀ ਹਰੀ ਸਿੰਘ ਭੰਗੀ, ਉਹ ਆਪਣੀ ਫੌਜ ਲੈ ਕੇ ਆਪਣੀ ਮਿਸਲ ਲੈ ਕੇ ਅੱਗੇ ਦੌੜਿਆ, ਇਹਦੇ ਨਾਲ 10,000 ਇਹਦੀ ਫੌਜ ਸੀ।
ਸਿੰਘ ਪਰੇ ਲੈ 20,
ਪਿੱਛੋਂ ਗੁਰੂ ਕੇ ਸਿੰਘ ਸੂਰਮੇ ਤਤ ਖਾਲਸਾ ਤਿਆਰ ਬਰ ਤਿਆਰ, ਇਹ 20,000 ਇਹਨਾਂ ਦੇ ਪਿੱਛੇ ਪੈ ਗਏ ਹਨ।
ਕਰ ਏਹੀ ਸਿੰਘ ਬੇ ਲੜਨੇ ਵਾਲੇ 30।
ਇਸ ਤਰ੍ਹਾਂ ਕਵੀ ਜੀ ਆਖਦੇ ਖਾਲਸਾ ਜੀ ਉਹ ਇਹ 30,000 ਫੌਜ ਸੀ ਖਾਲਸੇ ਪੰਥ ਦੀ, ਜਿਹੜੀ ਲੜਨ ਵਾਲੀ ਫੌਜ ਸੀ, ਜਿਹੜੀ ਲੜਨ ਜਾ ਰਹੀ ਸੀ ਅਹਿਮਦ ਸ਼ਾਹ ਅਬਦਾਲੀ ਨਾਲ। 10,000 ਪਰਲੇ ਪਾਸੇ ਹੋ ਗਏ ਹਨ,
ਡੇਰਾ ਜਾ ਪਿਓ ਲਾਹੌਰ,
ਤੇ ਇਹ 20,000 ਜਦੋਂ ਫੌਜ ਅੱਗੇ ਵਧੀ, ਇਸ ਫੌਜ ਨੇ ਲਾਹੌਰ ਜਾ ਕੇ ਡੇਰਾ ਕੀਤਾ ਹੈ
ਸ਼ਾਲਾਮਾਰ ਬਾਗ ਕੋ ਧੋਰ,
ਤੇ ਸ਼ਾਲਾਮਾਰ ਬਾਗ ਦੇ ਵਿੱਚ ਇਹਨਾਂ ਨੇ ਡੇਰਾ ਕੀਤਾ ਹੈ।
ਸਿੰਘ ਲੋਹਰੀ ਦਰਵਾਜੇ ਆਏ,
ਆਖੋ ਸਤਨਾਮ। ਇੱਕ ਤਾਂ ਸਿੰਘਾਂ ਨੂੰ ਇਹ ਮਾਰ ਪਈ ਕਿ ਜੱਸਾ ਸਿੰਘ ਰਾਮਗੜੀ ਦਾ ਭਰਾ ਹਰੀ ਸਿੰਘ ਭੰਗੀ ਨੇ ਮਰਵਾ ਦਿੱਤਾ ਖੁਸ਼ਹਾਲ ਸਿੰਘ। ਇੱਕ ਤਾਂ ਸਿੰਘਾਂ ਨੂੰ ਇਹ ਖੁਆਰੀ ਹੋਈ। ਦੂਜੀ ਖੁਆਰੀ ਇਹ ਹੋਈ, ਜਦੋਂ ਖਾਲਸਾ ਪੰਥ ਲਾਹੌਰੀ ਦਰਵਾਜੇ ਵਿਖੇ ਅੰਦਰ ਵੜਨ ਲਗਾ ਹੈ,
ਦੇਖੇ ਕਸਾਈ ਗਊ ਫੜਾਏ,
ਅੱਗੇ ਕੀ ਵੇਖਿਆ ਕਸਾਈ ਗਊ ਲੈ ਕੇ ਜਾ ਰਹੇ ਹਨ, ਗਾਂ ਨੂੰ ਫੜ ਕੇ ਉਹਨੂੰ ਕੌਣ ਜਾ ਰਹੇ ਹਨ।
ਸੋ ਸਿੰਘ ਨੇ ਦੀਨੋ ਮਾਰ,
ਸਿੰਘਾਂ ਨੇ ਸੋਚਿਆ ਇਹ ਨਹੀਂ ਵੀ ਇਹ ਗਊ ਹਿੰਦੂਆਂ ਦੀ ਮਾਤਾ, ਇਹ ਨਹੀਂ ਸੋਚਿਆ, ਸੋਚਿਆ ਵੀ ਕਿਸੇ ਜੀਵ ਨੂੰ ਮਾਰਨਾ ਇਹ ਬੁਰਾ ਹੈ, ਤੇ ਦੂਜੀ ਗੱਲ ਗਾਂ ਦੁੱਧ ਦੇਣ ਵਾਲੀ ਹੈ, ਵੀ ਦੁੱਧ ਅੰਮ੍ਰਿਤ ਹੁੰਦਾ ਹੈ, ਜਿਹੜੇ ਅੰਮ੍ਰਿਤ ਦੀ ਹੱਤਿਆ ਕਰਨ ਜਾ ਰਹੇ ਹਨ ਪਹਿਲਾਂ ਉਹਨਾਂ ਨੂੰ ਫੜੀਏ। ਐਸੇ ਕਸਾਈਆਂ ਨੂੰ ਗੁਰੂ ਕੇ ਸਿੰਘਾਂ ਨੇ ਫੜ ਕੇ ਮਾਰਿਆ ਹੈ।
ਭਈ ਦਰਵਾਜ਼ਨ ਮੈਂ ਹੜਤਾਲ,
ਉਸੇ ਵੇਲੇ ਇਹਨਾਂ ਦਰਵਾਜ਼ਾ ਵਿਖੇ ਹੜਤਾਲ ਹੋ ਗਈ ਹੈ, ਭਾਵ ਅਨੇਕਾਂ ਮੁਸਲਮਾਨ ਦੌੜ ਦੌੜ ਕੇ ਆਉਣ ਲੱਗੇ ਹਨ।
ਸ਼ਹਿਰ ਲੋਕਨ ਬਿਰ ਸਿੰਘ ਫੌਜ ਮਾਰੇ,
ਲਾਹੌਰ ਸ਼ਹਿਰ ਦੇ ਲੋਕਾਂ ਨੇ ਮੁਸਲਮਾਨਾਂ ਨੇ ਜਿਹੜੇ ਹੋਰ ਕਸਾਈ ਸਨ ਉਹ ਸਾਰੇ ਦੌੜ ਦੌੜ ਕੇ ਆਉਣ ਲੱਗੇ, ਇਹਨਾਂ ਨੇ ਸਿੰਘਾਂ ਨਾਲ ਹੱਲਾ ਕੀਤਾ ਭਾਵ ਯੁੱਧ ਕੀਤਾ ਹੈ।
ਵੀ ਸਿੰਘ ਭਈ ਖੁਆਰੇ,
ਸਿੰਘਾਂ ਨੂੰ ਇੱਥੇ ਵੀ ਖੁਆਰੀ ਹੋਈ। ਪਹਿਲਾਂ ਖੁਆਰੀ ਹੋਈ ਕਿ ਖੁਸ਼ਹਾਲ ਸਿੰਘ ਮਾਰਿਆ ਗਿਆ, ਦੂਜੀ ਖੁਆਰੀ ਹੋਈ ਕਿ ਲਾਹੌਰ ਵਿਖੇ ਗੁਰੂ ਕੇ ਸਿੰਘਾਂ ਨੂੰ ਇਹਨਾਂ ਕਸਾਈਆਂ ਆਦਿਕ ਨੇ ਆ ਕੇ ਬੜਾ ਤੰਗ ਕੀਤਾ ਹੈ।
ਪੈਰ ਤੀਸਰੇ ਪੀ ਸੁੱਖਾ ਚਲ ਸੁੱਖਾ ਸਿੰਘ ਦਖਾਣ,
ਇਸ ਤਰ੍ਹਾਂ ਸਮਾਂ ਬੀਤਿਆ, ਦਿਨ ਦਾ ਤੀਜਾ ਪਹਿਰ ਆਇਆ, ਤੇ ਗੁਰੂ ਕੇ ਸਿੰਘਾਂ ਦੀ ਮਰਿਆਦਾ ਹੈ ਜਿਹੜੇ ਨਿਹੰਗ ਸਿੰਘ ਤਤਪਰ ਤਿਆਰ ਖਾਲਸਾ ਪੰਥ ਹੈ ਉਹ ਤੀਜੇ ਪਹਿਰ ਰਗੜਾ ਲਾਉਂਦੇ ਦੇਖਦਾ ਰਗੜਾ ਲਾਉਂਦੇ ਤੇ ਗੁਰੂ ਕੇ ਸਿੰਘ ਨੇ ਜੋ ਰਗੜਾ ਲਾਇਆ ਹੈ ਭਾਈ ਸੁੱਖਾ ਸਿੰਘ ਨੇ ਰਗੜਾ ਛਕਿਆ ਹੈ
ਸ਼ਿਆਮ ਸਿੰਘ ਕੋ ਪਾਲ ਕੋ ਕੰਬੋ ਮਾੜੀ ਵਾਨ
ਕੰਬੋ ਮਾੜੀ ਵਾਨ ਦਾ ਭਾਈ ਸ਼ਿਆਮ ਸਿੰਘ ਦਾ ਪੁੱਤਰ ਜਿਹੜਾ ਪਾਲਕੀ ਪੁੱਤਰ ਬਣਿਆ ਸੀ ਭਾਵ ਕਿ ਸ਼ਿਆਮ ਸਿੰਘ ਨੇ ਇਹਨੂੰ ਪਾਲਿਆ ਸੀ ਸੁੱਖਾ ਸਿੰਘ ਨੂੰ ਇਹ ਸੁੱਖਾ ਸਿੰਘ ਤਿਆਰ ਬਰ ਤਿਆਰ ਹੋਇਆ ਹੈ
ਸਭ ਦਿਨ ਕਰੀ ਨਾ ਕਛੋ ਸਲਾਹ
ਤੇ ਇਹਨੇ ਸਲਾਹ ਨੀ ਕੀਤੀ ਵੀ ਖਾਲਸਾ ਜੀ ਮੈਂ ਜਾ ਰਿਹਾ ਪੁੱਛਿਆ ਨੀ ਕਿਸੇ ਨਾਲ ਆਪ ਹੀ ਤਿਆਰ ਬਰ ਤਿਆਰ ਹੋ ਗਿਆ
ਰਾਵੀ ਗਾਹਣ ਪਾਏ
ਰਾਵੀ ਦਰਿਆ ਦਾ ਪਾੜ ਉਹਨੂੰ ਪਾਰ ਕਰਨ ਲਗਾ ਹੈ
ਤਿਸਕੇ ਪਾਚੇ ਲੰਘੇ ਨਿਹੰਗ
ਇਹਦੇ ਪਿੱਛੇ ਪਿੱਛੇ ਜਿਹੜੇ ਇਹਦੇ ਸਿੰਘ ਸਨ ਉਹ ਸਿੰਘ ਸੂਰਮੇ ਤਿਆਰ ਬਰ ਤਿਆਰ ਹੋਏ ਇਹਦੇ ਪਿੱਛੇ ਪਿੱਛੇ ਜਾ ਰਹੇ ਹਨ
ਕਿੰਨੀ ਕੇ ਗਿਣਤੀ ਸੰਗ
ਕਿਸੇ ਨੇ ਗਿਣਤੀ ਕੀਤੀ ਕਿਤਨੇ ਸਿੰਘ ਜਾ ਰਹੇ ਹਨ 100 ਸਿੰਘ ਹੈ 200 ਸਿੰਘ ਹੈ ਲਗਭਗ ਇਤਨੇ ਸਿੰਘ ਗਏ ਸਨ ਰਾਵੀ ਦਰਿਆ ਤੋਂ ਪਰਲੇ ਪਾਸੇ ਜਦੋਂ ਇਤਨੇ ਸਿੰਘ ਪਾਰ ਪਹੁੰਚੇ ਹਨ
ਨਿਕਟ ਸੁਗਿਲ ਜਿਨ ਡੇਰੇ ਗਏ
ਇਕਦਮ ਰਾਵੀ ਦਰਿਆ ਤੋਂ ਪਾਰ ਕਰਕੇ ਇਹਨਾਂ ਸਿੰਘਾਂ ਨੇ ਵੇਖਿਆ ਕਿ ਸਾਹਮਣੇ ਗਿਲਜੇ ਜਿਹੜੇ ਵੱਡੇ ਵੱਡੇ ਪਠਾਨ ਗਿਲਜੇ ਆਦਿਕ ਜਿਨ੍ਹਾਂ ਨੇ ਆਪਣਾ ਡੇਰਾ ਕੀਤਾ ਹੋਇਆ ਉਹਨਾਂ ਡੇਰਿਆਂ ਨੂੰ ਵੇਖਿਆ ਹੈ ਗੁਰੂ ਕੇ ਸਿੰਘ ਇਹਨਾਂ ਝਾੜਾਂ ਵਿਖੇ ਜਿੱਥੇ ਦਰਿਆ ਦੇ ਆਲੇ ਦੁਆਲੇ ਝਾੜਾਂ ਸਨ ਬੇਲਾ ਸਨ ਉੱਥੇ ਡੇਰਾ ਕੀਤਾ ਹੈ
ਰਾਵੀ ਜਲ ਸੋ ਸੁਚੇਤੋ ਕੀਓ
ਤੇ ਕਈ ਸਿੰਘਾਂ ਨੇ ਜੰਗਲ ਪਾਣੀ ਜਾ ਕੇ ਸੁਚੇਤਾ ਕੀਤਾ ਕਈਆਂ ਨੇ ਪੰਜ ਇਸ਼ਨਾਨਾ ਕੀਤਾ ਕਈਆਂ ਨੇ ਇਸ਼ਨਾਨ ਕੀਤਾ ਕਿਉਂ ਇਹ ਪਤਾ ਸੀ ਵੀ ਅੱਜ ਤਾਂ ਸ਼ਹੀਦੀ ਪ੍ਰਾਪਤ ਕਰਨੀ ਹੈ ਪਹਿਲਾਂ ਇਸ਼ਨਾਨ ਹੀ ਕਰ ਲਈਏ ਤਿਆਰ ਬਰ ਤਿਆਰ ਹੋ ਜਾਈਏ ਦੂਜਾ ਇਹਦਾ ਭਾਵ ਹੈ ਕਿ ਜਲ ਨਾਲ ਹੱਥ ਪੈਰ ਧੋਣੇ ਪੰਜ ਇਸ਼ਨਾਨ ਕਰਨਾ ਜਾਂ ਇਸ਼ਨਾਨ ਕਰਨਾ ਤਿਆਰ ਬਰ ਤਿਆਰ ਹੋਣਾ ਵੀ ਸਰੀਰ ਤੰਦਰੁਸਤ ਹੋ ਜਾਵੇ ਕੋਈ ਥਕੇਵਾ ਨਾ ਰਵੇ ਇਸ ਤਰ੍ਹਾਂ ਗੁਰੂ ਕੇ ਪਿਆਰੇ ਜਲ ਵਿਖੇ ਸੁਚੇਤਾ ਕਰਕੇ ਤਿਆਰ ਬਰ ਤਿਆਰ ਹੋਏ ਹਨ
ਗਿਲਜਨ ਕੋ ਰੋਲੋ ਥੀਓ
ਦੂਜੇ ਪਾਸੇ ਗਿਲਜਾ ਨੇ ਰੋਲਾ ਸੁਣਿਆ ਵੀ ਇਧਰੋਂ ਕੋਈ ਪੰਜਾਬ ਦੀ ਫੌਜ ਆ ਗਈ ਹੈ ਕੋਈ ਸਿੰਘ ਸੂਰਮੇ ਆ ਗਏ ਹਨ ਜਦੋਂ ਇਹ ਰੋਲਾ ਸੁਣਿਆ ਹੈ
ਹੁਣ ਜਾਣਿਓ ਦਲ ਆਵੇ ਚੱਲਾ
ਉਹਨਾਂ ਨੇ ਇਹ ਜਾਣਿਆ ਕਿ ਸਿੰਘਾਂ ਦਾ ਦਲ ਪੰਥ ਆ ਗਿਆ ਹੈ
ਉਹ ਦੇਖਣ ਲੱਗ ਖਲਾ
ਅਹਿਮਦ ਸ਼ਾਹ ਅਬਦਾਲੀ ਅਤੇ ਇਹਦੇ ਗਿਲਜੇ ਸੂਰਮੇ ਆਦਿਕ ਸਿੰਘਾਂ ਨੂੰ ਵੇਖਣ ਲੱਗੇ ਹਨ ਖੜੇ ਹੋ ਕੇ
ਅਹਿਮਦ ਸ਼ਾਹ ਦਿਲ ਖਤਰੇ ਪਏਓ
ਅਹਿਮਦ ਸ਼ਾਹ ਅਬਦਾਲੀ ਦਾ ਦਿਲ ਖਤਰੇ ਵਿਖੇ ਆ ਗਿਆ ਖਤਰਾ ਕਹਿਣ ਲੱਗੇ ਭਾਈ ਡਰ ਪੈਦਾ ਹੋ ਗਿਆ ਇਹਦੇ ਮਨ ਵਿਖੇ
ਕਿਸ ਦਿਲ ਮੈਂ ਤੇ ਧੀਰ ਨਾ ਧਰਿਓ
ਧੀਰਜ ਰਿਹਾ ਨੀ ਵੀ ਇਕਦਮ ਸਿੰਘ ਸੂਰਮੇ ਆ ਗਏ ਇਕਦਮ ਫੌਜ ਆ ਜਾਵੇ ਸਾਹਮਣੇ ਤੇ ਮਨ ਵਿਖੇ ਤਾਂ ਖਤਰਾ ਪੈਦਾ ਹੁੰਦਾ ਹੀ ਹੈ ਇਹਦਾ ਧੀਰਜ ਉੱਡ ਗਿਆ ਹੈ ਉਸੇ ਵੇਲੇ ਅਹਿਮਦ ਸ਼ਾਹ ਅਬਦਾਲੀ ਆਪਣੇ ਘੋੜੇ ਉੱਤੇ ਅਸਵਾਰ ਹੋਇਆ ਹੈ
ਕਿੰਨੋ ਦਸਤੇ ਚਾਰ
ਇਸ ਨੇ ਆਪਣੇ ਚਾਰ ਦਸਤੇ ਚਾਰ ਤਰ੍ਹਾਂ ਦੀ ਫੌਜ ਅੱਗੇ ਕੀਤੀ ਹੈ ਭਾਵ ਚਾਰੋ ਪਾਸੇ ਫੌਜ ਅੱਗੇ ਕੀਤੀ ਹੈ
ਕਯੋ ਓਨ ਹਮ ਪੈ ਹਿੰਦੂ ਆਏ
ਕਿਹੜਾ ਹਿੰਦੂ ਸਾਡੇ ਉੱਤੇ ਆਇਆ ਕਿਹੜਾ ਸੂਰਮਾ ਹੈ ਜਿਹੜਾ ਆਪਣੀ ਫੌਜ ਲੈ ਕੇ ਸਾਡੇ ਉੱਤੇ ਹੱਲਾ ਕਰਨ ਆਇਆ ਹੈ
ਕਬ ਪਹੁੰਚੇ ਨਟ ਕਾਬਲ ਜਾਏ
ਹੁਣ ਦੋ ਤਰੀਕੇ ਹਨ ਜਾਂ ਤਾਂ ਇੱਥੋਂ ਦੌੜ ਕੇ ਕਾਬਲ ਚਲੇ ਜਾਈਏ ਤੇ ਕਦੋਂ ਕਾਬਲ ਪਹੁੰਚਾਂਗੇ ਹੁਣ ਸਮਾਂ ਹੈ ਨਹੀਂ ਉਹ ਤਰੀਕਾ ਹੁਣ ਲੰਘ ਗਿਆ ਹੈ
ਫਲ ਸ਼ਮਸ਼ੇਰ ਸਨਮੁਖ ਹੋਇਓ ਜਾ ਸਿੰਘਨ ਸੋ ਮੋਰੋ ਟੋਇਓ
ਦੂਜਾ ਤਰੀਕਾ ਇਹ ਹੈ ਸੋਚਣ ਲੱਗਾ ਅਹਿਮਦ ਸ਼ਾਹ ਅਬਦਾਲੀ ਕਿ ਹੁਣ ਸ਼ਮਸ਼ੇਰ ਫੜ ਕੇ ਤਲਵਾਰ ਫੜ ਕੇ ਆਪਣੇ ਸ਼ਸਤਰ ਫੜ ਕੇ ਸਿੰਘਾਂ ਦੇ ਸਾਹਮਣੇ ਹੋਈਏ ਜਾਂ ਮਰੀਏ ਜਾਂ ਮਾਰੀਏ ਜਾਂ ਆਪਣਾ ਰਾਜ ਕਰੀਏ ਜਾਂ ਰਾਜ ਗਵਾਈਏ
ਦੋਹੇਰਾ ਸਿੰਘ ਸੋ ਥੋੜੇ ਥੇ ਲੰਘੇ ਰਹੇ ਥੋੜੇ ਡੇਰੇ ਮਾਏ
ਸਿੰਘ ਥੋੜੇ ਸਨ ਥੋੜੇ ਸਿੰਘ ਲਗਭਗ ਹੋਣਗੇ 100 ਸਿੰਘ ਜਾਂ 200 ਸਿੰਘ 200 ਸਿੰਘ ਦਰਿਆ ਨੂੰ ਪਾਰ ਕਰਕੇ ਪਰਲੇ ਪਾਸੇ ਗਏ ਹਨ, ਬਾਕੀ ਸਿੰਘ ਲਾਹੌਰ ਸ਼ਹਿਰ ਵਿੱਚ ਹੀ ਰਹੇ ਹਨ।
ਕਿਛ ਨੱਠੇ ਕਿਛ ਗੈ ਲਗੇ ਚੰਗੇ ਜੋ ਗਿਣਾਏ,
ਜਿਹੜੇ ਚੰਗੇ ਚੰਗੇ ਸੂਰਮੇ ਸਨ ਉਹੀ ਸੁੱਖਾ ਸਿੰਘ ਦੇ ਨਾਲ ਗਏ ਤੇ ਬਾਕੀ ਸਿੰਘ ਵਾਪਸ ਆ ਗਏ ਹਨ।
ਸੁੱਖਾ ਸਿੰਘ ਫੌਜ ਆਵਤ ਜਾਣੇ ਸੰਗ ਆਪਣੇ ਥੋੜੀ ਮਾਨੇ।
ਸੁੱਖਾ ਸਿੰਘ ਨੇ ਜਾੜਿਆ ਹੁਣ ਫੌਜ ਬਹੁਤੀ ਆ ਗਈ ਹੈ, ਇਹ ਅਬਦਾਲੀ ਦੀ ਫੌਜ ਬਹੁਤੀ ਜ਼ਿਆਦਾ ਹੈ ਤੇ ਸਾਡੇ ਕੋਲ ਲਗਭਗ ਗਿਣਤੀ ਦੇ ਸਿੰਘ ਹਨ, ਜਦੋਂ ਇਹ ਜਾਣਿਆ ਹੈ
ਤਬ ਉਹਨ ਮਨ ਮੈਂ ਕਿਉਂ ਵਿਚਾਰ ਸਭੀ ਪਾਂਥਿਆਵ ਪਈ ਲਚਾਰ।
ਸੁੱਖਾ ਸਿੰਘ ਨੇ ਆਪਣੇ ਮਨ ਵਿਖੇ ਵਿਚਾਰ ਕੀਤੀ ਵੀ ਹੁਣ ਕਰੀਏ ਕੀ, ਅਸੀਂ ਤਾਂ ਹਰ ਤਰ੍ਹਾਂ ਤੋਂ ਲਾਚਾਰ ਹੋ ਗਏ ਹਾਂ।
ਜੋ ਮੈਂ ਇਨਸੋਂ ਕਰੋ ਲੜਾਏ ਤੋ ਇਨਸੋਂ ਨੇ ਵਾਰ ਆਏ।
ਜੇ ਮੈਂ ਆਪਣੀ ਫੌਜ ਲੈ ਕੇ ਯੁੱਧ ਕਰਾਂ ਇਹਨਾਂ ਅਬਦਾਲੀ ਦੀ ਫੌਜਾਂ ਨਾਲ, ਅਬਦਾਲੀ ਨਾਲ, ਤੇ ਫਿਰ ਵਾਰ ਪਾਲ ਨਹੀਂ ਹੋਣਾ ਭਾਵ ਸਾਡੀ ਜਿੱਤ ਨਹੀਂ ਹੋਣੀ।
ਇਹ ਆਟਾ ਮੈਂ ਹਿੱਸਾ ਲਾਉਣ ਲੜਕੇ ਮਰਨ ਭਲੇ ਕਹਿ ਕੌਣ।
ਇਹ ਤਾਂ ਆਟੇ ਵਾਂਗ ਬਹੁਤ ਜ਼ਿਆਦਾ ਹਨ ਤੇ ਅਸੀਂ ਤਾਂ ਆਟੇ ਵਿਖੇ ਲੂਣ ਦੇ ਬਰਾਬਰ ਹਾਂ, ਭਾਵ ਬੜੇ ਥੋੜੇ ਆ, ਇਸ ਤਰ੍ਹਾਂ ਲੜਨਾ ਸਾਡਾ ਨੁਕਸਾਨ ਹੋਵੇਗਾ। ਸੁੱਖਾ ਸਿੰਘ ਨੇ ਇਹ ਵਿਚਾਰ ਕੀਤੀ ਆਪਣੇ ਮਨ ਵਿਖੇ,
ਅਬ ਹਮ ਜਾਵਾਂਗੇ ਭਾਈ ਤੋ ਸਿੰਘਨ ਮੈਂ ਆਵੇ ਲਾਜ।
ਜੇ ਅਸੀਂ ਹੁਣ ਦੌੜ ਜਾਈਏ ਤਾਂ ਦੌੜਨਾ ਸਿੰਘਾਂ ਦਾ ਕੰਮ ਨਹੀਂ, ਖਾਲਸੇ ਦਾ ਕੰਮ ਨਹੀਂ। ਖਾਲਸਾ ਆਖੇਗਾ ਵੀ ਦੇਖੋ ਸੁੱਖਾ ਸਿੰਘ ਦੌੜ ਗਿਆ, ਸੁੱਖਾ ਸਿੰਘ ਕਾਇਰ ਬਣ ਗਿਆ। ਇਹ ਗੱਲ ਹੁਣ ਨਹੀਂ ਬਣਦੀ।
ਬਾਤ ਬੁਰੀ ਤਿੰਨ ਦੋ ਵਿਚਾਰੇ ਮੈਂ ਲੜ ਮਰੋ ਤੋ ਭਲੀ ਵਿਚਾਰੇ।
ਸੁੱਖਾ ਸਿੰਘ ਨੇ ਦੋਵਾਂ ਗੱਲਾਂ ਦੀ ਵਿਚਾਰ ਕੀਤੀ। ਪਹਿਲੀ ਗੱਲ ਇਹ, ਅਸੀਂ ਹੈ ਥੋੜੇ ਆ ਪਰ ਕੋਈ ਗੱਲ ਨਹੀਂ, ਲੜ ਕੇ ਜ਼ਰੂਰ ਮਰਾਂਗੇ। ਦੂਜੀ ਇਹ ਵਿਚਾਰ ਕੀਤੀ, ਜੇ ਦੌੜ ਜਾਈਏ ਤੇ ਫਿਰ ਖਾਲਸਾ ਆਖੇਗਾ ਦੇਖੋ ਕਾਇਰ ਬਣ ਗਿਆ ਸੁੱਖਾ ਸਿੰਘ, ਵਾਪਸ ਦੌੜ ਗਿਆ। ਜਦੋਂ ਇਹ ਵਿਚਾਰ ਕੀਤੀ ਹੈ,
ਦੋਹੇਰਾ ਪਾਛੇ ਪਾਉ ਨਾ ਪਾਏ ਓ ਤਿਗ ਸਿੰਘ ਨੂੰ ਕਹਿ ਦੀਨ।
ਸਿੰਘਾਂ ਨੂੰ ਆਖਿਆ ਸੁੱਖਾ ਸਿੰਘ ਨੇ, ਖਾਲਸਾ ਜੀ ਓ, ਜਿਹੜਾ ਜਿਹੜਾ ਸੂਰਮਾ ਹੈ ਕੋਈ ਆਪਣੇ ਪੈਰ ਪਿੱਛੇ ਨਾ ਕਰੇ, ਪਾਛਾ ਪਾਉ ਨਾ ਦੀਜੀਏ, ਕੋਈ ਆਪਣੇ ਪੈਰ ਪਿੱਛਾ ਨਾ ਕਰੇ, ਭਾਵ ਕਾਇਰ ਹੋ ਕੇ ਦੌੜੇ ਨਾ। ਜਿਹੜਾ ਸੂਰਮਾ ਹੈ ਉਹ ਅੱਗੇ ਵਧੇ, ਜਿਹੜਾ ਕਾਇਰ ਹੈ ਇੱਥੇ ਬਹਿ ਜਾਵੇ ਜਾਂ ਵਾਪਸ ਦੌੜ ਜਾਵੇ।
ਸ਼ਹੀਦਿਆਂ ਹੋਏਗੇ ਲੜ ਕਰ ਮਜ਼ਬੇ ਦੀਨ,
ਇੱਥੇ ਲੜ ਕੇ ਸ਼ਹੀਦ ਹੋਵਾਂਗੇ। ਇਹ ਦੀਨ ਦਾ ਜੰਗ ਹੈ, ਇਹ ਧਰਮ ਦਾ ਜੰਗ ਹੈ, ਅਸੀਂ ਇੱਥੇ ਲੜ ਕੇ ਮਰਾਂਗੇ।
ਕਹਿਓ ਸੁੱਖਾ ਸਿੰਘ ਸਾਥੀ ਅਨਵਾਰ, ਜਿਨ ਜਿੰਦ ਰੱਖਣੀ ਮੁੜ ਜਾਓ ਪਾਰ।
ਸੁੱਖਾ ਸਿੰਘ ਨੇ ਆਖਿਆ ਆਪਣੇ ਸਾਥੀਆਂ ਨੂੰ, ਆਪਣੇ ਨਿਹੰਗ ਸਿੰਘਾਂ ਨੂੰ, ਖਾਲਸਾ ਜੀਓ, ਜਿਨ੍ਹਾਂ ਨੂੰ ਆਪਣੀ ਜਿੰਦ ਪਿਆਰੀ ਹੈ ਉਹ ਵਾਪਸ ਚਲੇ ਜਾਓ, ਜਿਨ੍ਹਾਂ ਨੂੰ ਜਾਨ ਪਿਆਰੀ ਨਹੀਂ, ਜਿਹੜੇ ਗੁਰੂ ਕੇ ਸੂਰਮੇ ਹਨ, ਗੁਰੂ ਦੇ ਪੁੱਤਰ ਹਨ, ਖਾਲਸੇ ਪੰਥ ਦੇ ਪੁੱਤਰ ਹਨ, ਉਹ ਅੱਗੇ ਵਧੋ, ਆਪਣੇ ਸ਼ਸਤਰ ਉਠਾਵੋ। ਸਿੰਘਾਂ ਨੇ ਆਖਿਆ ਸੁੱਖਾ ਸਿੰਘ ਜੀ, ਅਸੀਂ ਤੁਹਾਡੇ ਨਾਲ ਜੰਗ ਤੋਂ ਪਿਛੜ ਕਿਵੇਂ ਚਲੇ ਜਾਈਏ, ਨਹੀਂ ਹੋ ਨਹੀਂ ਸਕਦਾ, ਅਸੀਂ ਵੀ ਖਾਲਸਾ ਹਾਂ, ਤਤਪਰ ਤਿਆਰ, ਗੁਰੂ ਕੇ ਸੂਰਮੇ ਹਾਂ, ਅਸੀਂ ਪਿੱਛੇ ਕਿਵੇਂ ਜਾਵਾਂਗੇ।
ਸਾਡੇ ਸੁਨਹਿਰੋ ਖਾਏ
ਤੇ ਇੱਕ ਕਹਿੰਦੇ ਸੁਨਹਿਰੇ ਖਾਲਸੇ ਪੰਥ ਦੇ ਵਾਲੀ, ਸੁਨਹਿਰੇ ਦਾ ਅਰਥ ਹੈ ਇੱਕੋ ਬਾਟੇ ਵਿਖੇ ਲੰਗਰ ਛਕਣ ਵਾਲੇ, ਇੱਕੋ ਬਾਠੇ ਵਿਖੇ ਅੰਮ੍ਰਿਤ ਪਾਨ ਕਰਨ ਵਾਲੇ, ਅਸੀਂ ਸੁਨਹਿਰੇ ਭਰਾ ਹਾਂ, ਅਸੀਂ ਕਿਵੇਂ ਜਾਈਏ ਆਪ ਜੀ ਨੂੰ ਛੱਡ ਕੇ।
ਸ਼ਹੀਦੀ ਸਾਥ ਕਮਾਵੇ ਸ਼ਹੀਦਨ ਮੈਂ ਡੇਰਾ ਪਾਵੇ।
ਸੁੱਖਾ ਸਿੰਘ ਜੀ, ਅਸੀਂ ਸ਼ਹੀਦੀ ਤੁਹਾਡੇ ਨਾਲ ਪ੍ਰਾਪਤ ਕਰਾਂਗੇ, ਤੁਸੀਂ ਵੀ ਸ਼ਹੀਦ ਸਿੰਘ ਹੋਵੋਗੇ ਤੇ ਅਸੀਂ ਵੀ ਸ਼ਹੀਦ ਸਿੰਘਾਂ, ਸਾਡਾ ਨਾਮ ਆਵੇਗਾ ਸ਼ਹੀਦਾਂ ਦੀ ਲਿਸਟ ਵਿਖੇ ਵੀ ਇਹ ਬੰਦੇ ਸ਼ਹੀਦ ਹੋਏ, ਜਦੋਂ ਸੱਚਖੰਡ ਜਾਵਾਂਗੇ ਤੇ ਉਦੋਂ ਇਹ ਹੋਵੇਗਾ ਵੀ ਐਸੇ ਐਸੇ ਸ਼ਹੀਦ ਸਿੰਘ ਜਿਨ੍ਹਾਂ ਨੇ ਇਸ ਤਰ੍ਹਾਂ ਜੰਗ ਕੀਤਾ ਹੈ।
ਜਸ ਗੋਰੀਓ ਤੋਂ ਪੁੱਪੜ ਮਾਰਾ ਨੈ ਮੁੜਿਓ ਵੈ ਬਾਲ ਵਿਚਾਰਾ।
ਕਵੀ ਜੀ ਕਹਿੰਦੇ ਉਸ ਜੰਗ ਵਿਖੇ ਸਾਡਾ ਫੁੱਫੜ ਸੀ ਜਿਹਦਾ ਨਾਮ ਸੀ ਜਸ ਗੋਈਓ, ਤੇ ਉਹ ਜਸ ਗੋਈਓ ਉਹ ਵੀ ਉਸ ਜੰਗ ਦੇ ਮੈਦਾਨ ਵਿਖੇ ਵਾਪਸ ਨਹੀਂ ਮੁੜਿਆ। ਭਾਵੇਂ ਉਹਦੀ ਉਮਰ ਥੋੜੀ ਸੀ ਪਰ ਉਹ ਵੀ ਅੱਗੇ ਵੱਧ ਕੇ ਯੁੱਧ ਕਰਨ ਲੱਗਾ ਹੈ।
ਹਮਾਰਾ ਉਹਦੇ ਉਮਰ ਹੋਇਆ,
ਸਾਡਾ ਪਿਤਾ ਭਾਈ ਰਾਏ ਸਿੰਘ ਜੀ ਉਹ ਛੋਟੇ ਸਨ, ਲਗਭਗ ਉਮਰ ਸੀ ਛੋਟੀ ਜੀ ਤੇ ਉਹ ਬਾਲਕ ਸੀ, ਤੇ ਉਹਨੂੰ ਸੁੱਖਾ ਸਿੰਘ ਨੇ ਆਦਿ ਸਿੰਘਾਂ ਨੇ ਆਖਿਆ ਸੁਰਾਏ ਸਿੰਘ ਜੀ ਤੁਸੀਂ ਵਾਪਸ ਚਲੇ ਜਾਓ।
ਆਏ ਸ਼ਾਮ ਸਿੰਘ ਪਾਸ ਖਲੋਇਆ,
ਮੇਰਾ ਪਿਤਾ ਸਿੰਘ ਰਾਏ ਸਿੰਘ ਉਹ ਸ਼ਾਮ ਸਿੰਘ ਦੇ ਕੋਲ ਆ ਕੇ ਖੜੋ ਗਿਆ ਹੈ।
ਮੈਂ ਫੌਜ ਪਹੁੰਚੀ ਆਏ,
ਸ਼ਾਮ ਸਿੰਘ ਦੇ ਕੋਲ ਖੜਾ ਭਾਈ ਰਾਏ ਸਿੰਘ ਉਹ ਸਾਰਾ ਜੰਗ ਵੇਖ ਰਿਹਾ ਤੇ ਉਹ ਜੰਗ ਦਾ ਹਾਲ ਸੁਣਾਇਆ। ਉਸ ਪਿਤਾ ਨੇ ਆਪਣੇ ਪੁੱਤਰ ਰਤਨ ਸਿੰਘ ਜੀ ਭੰਗੂ ਨੂੰ ਤੇ ਉਹ ਸਾਰਾ ਇਤਿਹਾਸ ਕਿਸ ਤਰ੍ਹਾਂ ਲਿਖਿਆ ਹੈ ਹੁਣ ਕਵੀ ਸੁਣਾ ਰਹੇ ਹਨ। ਤੇ ਇੱਕਦਮ ਦੋਵਾਂ ਦੀ ਜੰਗ ਸ਼ੁਰੂ ਹੋਈ ਹੈ, ਇੱਧਰ ਅਬਦਾਲੀ ਦੀ ਫੌਜਾਂ ਹਨ ਤੇ ਇੱਧਰ ਗੁਰੂ ਕੇ ਸਿੰਘ ਅੱਗੇ ਵਧੇ ਹਨ।
ਸਿੰਘਾਂ ਦੇ ਘੋੜੇ ਚਲਾਏ ਰਲਾਏ,
ਇਹਨਾਂ ਸਿੰਘਾਂ ਨੇ ਆਪਣੇ ਘੋੜੇ ਅੱਗੇ ਰਲਾਏ ਹਨ,
ਬੰਦੂਕ ਤੀਰ ਤਲਵਾਰ ਚਲਾਏ,
ਬੰਦੂਕਾਂ ਚੋਂ ਫਾਇਰ ਹੋਣ ਲੱਗੇ ਹਨ, ਤੀਰ ਛੁੱਟਣ ਲੱਗੇ ਹਨ। ਇਸ ਤਰ੍ਹਾਂ ਗੁਰੂ ਕੇ ਸਿੰਘ ਅੱਗੇ ਵੱਧ ਵੱਧ ਕੇ ਯੁੱਧ ਕਰ ਰਹੇ ਹਨ।
ਗਿਲਜੇ ਦੇ ਹਟਾਏ,
ਜਿਹੜੇ ਗਿਲਜੇ ਅੱਗੇ ਆ ਰਹੇ ਹਨ ਸਭ ਨੂੰ ਝਟਕਾ ਕੇ ਪਰੇ ਗੇਰਦੇ ਹਨ ਗੁਰੂ ਕੇ ਸਿੰਘ।
ਹੜ ਕਰ ਲੜੋ ਲੜੇ ਨਾ ਆਏ ਚੱਲ,
ਹੜ ਕੇ ਲੜ ਰਹੇ ਹਨ ਗੁਰੂ ਕੇ ਸਿੰਘ ਤੇ ਅੱਗੇ ਨਹੀਂ ਵੱਧ ਰਹੇ, ਬਹੁਤਾ ਨਹੀਂ ਵੱਧ ਰਹੇ ਹਨ।
ਰੁਕ ਗਏ ਸਿੰਘਾਂ ਤੇ ਗੱਲ,
ਸਿੰਘਾਂ ਤੋਂ ਇਹ ਭੁੱਲ ਹੋ ਗਈ ਜਦੋਂ ਪਹਿਲੇ ਹੱਲੇ ਵਿਖੇ ਗੁਰੂ ਕੇ ਸਿੰਘਾਂ ਨੇ ਇਹਨਾਂ ਗਿਲਜਾਂ ਨੂੰ ਮਾਰਿਆ ਤੇ ਗੁਰੂ ਕੇ ਸਿੰਘ ਵਾਪਸ ਨਹੀਂ ਮੁੜੇ, ਭਾਵ ਥੋੜੇ ਪਿੱਛੇ ਨਹੀਂ ਹਟੇ ਹਨ।
ਦੋਹੇਰਾ ਇੱਕ ਦਸਤੋ ਦੀ ਮੋੜ ਤਿੰਨ ਮਗਰੋਂ ਆਏ ਹੋ ਚੋੜ,
ਇੱਕ ਦਸਤਾ ਗੁਰੂ ਕੇ ਸਿੰਘਾਂ ਨੇ ਅਬਦਾਲੀ ਦੀ ਫੌਜ ਦਾ ਮਾਰ ਸੁੱਟਿਆ, ਮਾਰ ਕੇ ਪਰੇ ਗੇਰਿਆ ਤੇ ਲਗਭਗ ਚਾਰ ਗੁਣੀ ਫੌਜ ਹੋਰ ਆ ਗਈ ਅਬਦਾਲੀ ਦੀ। ਜਦੋਂ ਚਾਰ ਗੁਣੀ ਫੌਜ ਹੋਰ ਆਈ ਹੈ,
ਐਸ ਪਏ ਸੋ ਸਿੰਘ ਤੈ ਜਿਮ ਆਟੇ ਮੈਂ ਲਾਉਣ,
ਤੇ ਇਤਨੀ ਫੌਜ ਹੋਰ ਚਾਰ ਗੁਣਾ ਜ਼ਿਆਦਾ ਆ ਗਈ ਜਿਵੇਂ ਆਟੇ ਵਿਖੇ ਲੂਣ ਹੁੰਦਾ, ਸਿੰਘ ਲੂਣ ਦੇ ਬਰਾਬਰ ਹਨ ਤੇ ਆਟੇ ਦੇ ਵਾਂਗ ਇਹ ਫੌਜ ਆ ਗਈ ਹੈ।
ਸੁੱਖਾ ਸਿੰਘ ਦਿਲ ਇਮ ਆਈ ਜੈ ਹੋਵੇ ਅਹਿਮਦ ਸ਼ਾਹ,
ਸੁੱਖਾ ਸਿੰਘ ਦੇ ਮਨ ਵਿਖੇ ਇੱਕ ਗੱਲ ਆਈ ਵੀ ਇਸ ਤਰ੍ਹਾਂ ਕਰੀਏ ਜੇ ਜਥੇਦਾਰ ਹੀ ਮਰ ਜਾਵੇ ਤਾਂ ਫੌਜ ਆਪਸ ਵਿਖੇ ਲੜ ਕੇ ਮਰ ਜਾਏਗੀ ਵਾਪਸ ਦੌੜ ਜਾਏਗੀ। ਤੇ ਉਹਨੇ ਵਿਚਾਰ ਕੀਤੀ ਵੀ ਇਸ ਤਰ੍ਹਾਂ ਕਰੀਏ ਜਿਹੜਾ ਅਬਦਾਲੀ ਹੈ ਇਹਨੂੰ ਵੇਖੀ ਕਿੱਥੇ ਕਿਹੜਾ ਅਬਦਾਲੀ ਤੇ ਉਹਨੂੰ ਜਾ ਕੇ ਮਾਰੀਏ।
ਕਿਸੋ ਹੱਥ ਮੈਂ ਜਾ ਕਰੋ ਜੇ ਕੋ ਦੇ ਬਤਾਏ,
ਉਸ ਨਾਲ ਜਾ ਕੇ ਆਪਣਾ ਹੱਥ ਕਰਾਂ ਦੋ ਵਾਰ ਕਰਾਂ ਦੱਸੇ ਤਾਂ ਸਹੀ ਵੀ ਕੈਸਾ ਅਬਦਾਲੀ ਹੈ ਉਹ ਕਿੱਥੇ ਖੜਾ ਹੈ।
ਸੁੱਖਾ ਸਿੰਘ ਕਦੇ ਅੱਗੇ ਗਏਓ ਪੁੱਛਤ ਸ਼ਾਹ ਕਿਨ ਨੇ ਬਤਾਇਓ,
ਸੁੱਖਾ ਸਿੰਘ ਥੋੜਾ ਅੱਗੇ ਵਧਿਆ ਪੁੱਛਣ ਲਗਾ ਗਿਲਜਾ ਨੂੰ ਦੱਸੋ ਤੁਹਾਡਾ ਜਥੇਦਾਰ ਕਿਹੜਾ ਹੈ, ਤੁਹਾਡਾ ਕਿਹੜਾ ਅਬਦਾਲੀ ਹੈ ਕਿੱਥੇ ਖੜਾ ਹੈ ਦੱਸੋ ਤਾਂ ਸਹੀ।
ਸਮਝੈ ਨੇ ਕੋ ਤਿਸ ਕੀ ਬਾਤ,
ਆਖੋ ਸਤ ਦਾ। ਸੁੱਖਾ ਸਿੰਘ ਪੰਜਾਬੀ ਬੋਲੇ ਪਰ ਉਹ ਪਸਤੋ ਜਾਣਨ ਵਾਲੇ ਪੰਜਾਬੀ ਜਾਣਦੇ ਨਹੀਂ ਤੇ ਉਹਨਾਂ ਨੂੰ ਇਹਦੀ ਗੱਲ ਸਮਝ ਨਾ ਆਵੇ ਵੀ ਉਹ ਕੀ ਆਖਦਾ ਸੁੱਖਾ ਸਿੰਘ, ਉਹ ਕੀ ਬੋਲਦੇ ਪਏ, ਉਹਨਾਂ ਦੀ ਗੱਲ ਨਾ ਸਮਝ ਆਵੇ ਸੁੱਖਾ ਸਿੰਘ ਨੂੰ, ਦੋਵਾਂ ਦੀ ਬੋਲੀ ਵੱਖਰੀ ਵੱਖਰੀ ਤੇ ਇਸ ਤਰ੍ਹਾਂ ਸੁੱਖਾ ਸਿੰਘ ਨੂੰ ਕਿਸੇ ਦੀ ਪਛਾਣ ਨਹੀਂ ਹੋਈ।
ਪਰ ਗਈ ਰਾਤ,
ਹਰ ਪਾਸੇ ਗਰਦ ਗੁਬਾਰ ਮਿੱਟੀ ਘੱਟਾ ਮਾਨੋ ਰਾਤ ਪੈ ਗਈ ਹੋਵੇ,
ਸਿੰਘ ਕੀ ਕੱਚ ਹੁਆ ਲੱਗੀ ਨਾ ਘਾਤ,
ਸਿੰਘ ਭਾਵ ਸੁੱਖਾ ਸਿੰਘ ਦੇ ਘਾਤ ਨਹੀਂ ਲੱਗੀ ਭਾਵ ਅਬਦਾਲੀ ਸਾਹਮਣੇ ਨਹੀਂ ਆਇਆ।
ਕਰੇ ਗਿਲ ਜਿਨ ਪਰ ਸਿੰਘ ਤੇ ਹੱਥ,
ਸੁੱਖਾ ਸਿੰਘ ਉੱਥੇ ਹੀ ਉਹਨਾਂ ਦੇ ਵਿੱਚ ਗਿਲਜਾਂ ਉੱਤੇ ਹੱਥ ਕਰਕੇ ਆਪਣੀ ਤਲਵਾਰ ਕੱਢ ਕੇ ਵਾਰ ਕਰਨ ਲਗਾ ਹੈ।
ਮਾਰ ਮੁਯੋ ਤੇ ਭਇਓ ਸ਼ਹੀਦ।
ਉੱਥੇ ਸੁੱਖਾ ਸਿੰਘ ਇਹਨਾਂ ਗਿਲਜਾਂ ਨੂੰ ਮਾਰ ਮਾਰ ਕੇ ਤਲਵਾਰ ਦੇ ਵਾਰ ਕਰ ਕਰਕੇ ਇਹਨੇ ਆਪ ਸ਼ਹੀਦੀ ਪ੍ਰਾਪਤ ਕੀਤੀ ਹੈ।
ਦੇਰ ਉਹਨ ਹੱਥ ਸੋ ਜੀਦ।
ਜਿੱਦ ਨਾਲ ਬੜਾ ਹੱਠ ਕੀਤਾ ਸੁੱਖਾ ਸਿੰਘ ਨੇ, ਹੱਠ ਕਰਦਾ ਕਰਦਾ ਗੁਰੂ ਕਾ ਪਿਆਰਾ ਤਲਵਾਰ ਚਲਾਉਂਦਾ ਚਲਾਉਂਦਾ ਆਪ ਅਨੇਕਾਂ ਸਰੀਰ ਦੇ ਵਾਰ ਸਹਿਣ ਕਰਕੇ ਸ਼ਹੀਦੀ ਦਾ ਜਾਮ ਪੀ ਗਿਆ ਹੈ।
ਦੋਹੇਰਾ ਸੁੱਖਾ ਸਿੰਘ ਹੁਆ ਮੋਇਓ ਫੌਜ ਮੜੀ ਸਤਰ ਬਲੌਰ।
ਸੁੱਖਾ ਸਿੰਘ ਉੱਥੇ ਸ਼ਹੀਦੀ ਪ੍ਰਾਪਤ ਕਰ ਗਿਆ ਤੇ ਇਹਦੀ ਫੌਜ ਵਾਪਸ ਲਾਹੌਰ ਆ ਕੇ ਮੁੜੀ ਹੈ।
ਅੱਗੇ ਛਲਕ ਲਾਹੌਰੀਆਂ ਦੇਈ ਸਿੰਘਨ ਪਰ ਜੋਰ।
ਅੱਗੇ ਇਹਨਾਂ ਲਾਹੌਰੀਆਂ ਨੇ ਗੁਰੂ ਕੇ ਸਿੰਘਾਂ ਉੱਤੇ ਜਿਹੜੇ ਵਾਰ ਕੀਤੇ ਹਨ ਉਹ ਵਾਰਾਂ ਦਾ ਹਾਲ ਵੀ ਬੜਾ ਬੜਾ ਖੁਆਰ ਕਰਨ ਵਾਲਾ ਸੀ।
ਜਮਦਵਾਲ ਸਿੰਘ ਪਈ ਮਾਰੇ ਤਬ ਖਾਲਸੇ ਕੋ ਪਈ ਖੁਆਰੇ।
ਦੋਵਾਂ ਪਾਸਿਆਂ ਤੋਂ ਖਾਲਸੇ ਨੂੰ ਮਾਰ ਪਈ ਤੇ ਬੜੀ ਖੁਆਰੀ ਹੋਈ ਹੈ।
ਤਬ ਖਾਲਸੋ ਆਏ ਡੇਰੇ ਅੜਾ ਰਾਤ ਪਈ ਹੋ ਕੇ ਖੜਾ।
ਤਾਂ ਫਿਰ ਖਾਲਸੇ ਨੇ ਆਪਣਾ ਡੇਰਾ ਕੀਤਾ, ਰਾਤ ਦਾ ਸਮਾਂ ਆ ਗਿਆ ਤੇ ਖਾਲਸਾ ਖੜਾ ਖੜਾ ਤਿਆਰ ਪਰ ਤਤਪਰ ਹੋ ਕੇ ਆਪਣਾ ਡੇਰਾ ਕਰਕੇ ਕੁਝ ਸਿੰਘ ਆਰਾਮ ਕਰ ਰਹੇ ਹਨ, ਕੁਝ ਉੱਤੇ ਖੜਾ ਹੋ ਕੇ ਪਹਿਰੇ ਦੇ ਰਹੇ ਹਨ।
ਰਾਤ ਪੜੀ ਸਿੰਘ ਸਮਗਨ ਕਿਉਂ ਡੇਰੋ ਮਾਝੇ ਵੱਲ।
ਜਦੋਂ ਰਾਤ ਪੈ ਗਈ ਸਿੰਘ ਫਿਰ ਵਾਪਸ ਮੁੜੇ ਹਨ ਸਵੇਰ ਹੁੰਦੇ ਤੇ ਮਾਝੇ ਵੱਲ ਤੁਰੇ ਹਨ।
ਤੁਰਕ ਦੋ ਬੇਈਮਾਨ ਲੁੱਟ ਖਾਓ ਦੋਵਨ ਰਲ।
ਸਿੰਘਾਂ ਨੇ ਕੀਤਾ ਗੁਰਮਤਾ ਖਾਲਸਾ ਜੀਓ, ਇਹ ਤੁਰਕ ਇਹ ਮੁਗਲ ਦੋਵੇਂ ਬੇਈਮਾਨ ਹਨ, ਦੋਵਾਂ ਲੁੱਟ ਲੁੱਟ ਕੇ ਖਾਓ। ਤੇ ਖਾਲਸੇ ਪੰਥ ਦਾ ਇਹ ਬਚਨ ਹੈ, ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ। ਇਸ ਤਰ੍ਹਾਂ ਖਾਲਸਾ ਦੋਵਾਂ ਲੁੱਟ ਲੁੱਟ ਕੇ ਖਾਓ।
ਭਇਓ ਸ਼ਹੀਦ ਸੋ ਸੁੱਖਾ ਸਿੰਘ ਸ਼ਾਏ ਕਾਬਲੀ ਨਾਲ।
1810 ਬਿਕਰਮੀ ਵਿਖੇ ਸੁੱਖਾ ਸਿੰਘ ਜੀ ਅਹਿਮ ਸ਼ਬਦਾਲੀ ਨਾਲ ਜੰਗ ਕਰਦੇ ਹੋਏ ਸ਼ਹੀਦੀ ਦਾ ਜਾਮ ਪੀ ਗਏ ਹਨ।
ਸਿੰਘਨ ਕੋ ਤੁਰਕਨ ਕੋ ਕਰਨੋ ਭਲੋ ਨਾ ਜੋੜ।
ਸਿੰਘਾਂ ਦਾ ਅਤੇ ਤੁਰਕਾਂ ਦਾ ਜੋੜ ਕਦੀ ਨਹੀਂ ਆ ਸਕਦਾ।
ਤਬ ਹੀ ਬਿਦ ਖੋਟੀ ਪਵੇ ਦੇਵੇ ਚੰਡੀ ਤੋੜ।
ਖੋਟੀ ਵਿਧੀ ਹੈ, ਜਦੋਂ ਦੋਵਾਂ ਦਾ ਮੇਲ ਹੋਵੇਗਾ ਭਾਵ ਚੰਡੀ ਜ਼ਰੂਰ ਖੜਕੇਗੀ। ਉਹ ਚੰਡੀ ਕਹਿੰਦੇ ਤਲਵਾਰ ਨੂੰ, ਤਲਵਾਰ ਦੇ ਵਾਰ ਹੋਣਗੇ। ਗੁਰੂ ਕੇ ਸਿੰਘਾਂ ਦਾ ਤੁਰਕਾਂ ਦਾ ਮੇਲ ਕਦੀ ਨਹੀਂ ਹੋ ਸਕਦਾ। ਕਿਸ ਤਰ੍ਹਾਂ ਗੁਰੂ ਕੇ ਸਿੰਘ ਅੱਗੇ ਵੱਧ ਵੱਧ ਕੇ ਹੱਲਾ ਕਰਨਗੇ। ਤੇ ਹੋਰ ਖਾਲਸੇ ਪੰਥ ਦਾ ਇਤਿਹਾਸ ਕਵੀ ਜੀ ਬਿਆਨ ਕਰ ਰਹੇ ਹਨ, ਕਿਵੇਂ ਇਤਿਹਾਸ ਬਿਆਨ ਕਰਨਗੇ ਆਪਣੇ ਵੱਡੇ ਵਡੇਰਿਆਂ ਦਾ, ਇਹ ਆਪ ਜੀ ਅਗਲੇ ਪ੍ਰਕਰਣਾਂ ਵਿਖੇ ਸਰਵਣ ਕਰਨਾ।